ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਵਿੱਚ ਇੱਕ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਦੇ ਪੁਖਤਾ ਸਬੂਤ ਨੇ। ਟਰੂਡੋ ਸਰਕਾਰ ਦੇ ਵਿੱਚ ਭਾਈਵਾਲੀ ਐਨਡੀਪੀ ਦੇ ਆਗੂ ਤੇ ਆਟਵਾ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਜਨਤਕ ਤੌਰ ਤੇ ਆਖਿਆ ਕਿ ਕੈਨੇਡੀਅਨ ਖੁਫੀਆ ਰਿਪੋਰਟਾਂ ਦੇ ਮੁਤਾਬਕ ਸਾਡੇ ਮੁਲਕ ਦੇ ਨਾਗਰਿਕ ਨੂੰ ਕੈਨੇਡੀਅਨ ਧਰਤੀ ਤੇ ਮਾਰਿਆ ਗਿਆ ਅਤੇ ਇੱਕ ਵਿਦੇਸ਼ੀ ਸਰਕਾਰ ਇਸ ਦੇ ਲਈ ਜ਼ਿੰਮੇਵਾਰ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਭਾਰਤ ਸਰਕਾਰ ਦੇ ਖਿਲਾਫ ਲਾਏ ਦੋਸ਼ਾਂ ਨੂੰ ਬਹੁਤ ਗੰਭੀਰ ਕਰਾਰ ਦਿੰਦਿਆਂ ਹੋਇਆਂ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਬਿਆਨ ਖੁਫੀਆ ਏਜੰਸੀਆਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਤੇ ਆਧਾਰਿਤ ਹੈ। ਹੈਰਾਨਕੁਨ ਖੁਫੀਆ ਜਾਣਕਾਰੀ ਮਿਲੀ ਹੈ ਕਿ ਇਸ ਕਾਰਨ ਅਸੀਂ ਕੈਨੇਡੀਅਨ ਸਰਕਾਰ ਨੂੰ ਇਹ ਤਾਕੀਦ ਕਰਨਾ ਜਾਰੀ ਰੱਖਾਂਗੇ ਕਿ ਉਹ ਇਸ ਦੀ ਡੂੰਘਾਈ ਦੇ ਨਾਲ ਜਾਂਚ ਕਰੇ ਤਾਂ ਜੋ ਜ਼ਿੰਮੇਵਾਰ ਵਿਅਕਤੀਆਂ ਨੂੰ ਸਾਹਮਣੇ ਲਿਆਂਦਾ ਜਾ ਸਕੇ। ਇੱਕ ਸਵਾਲ ਦੇ ਜਵਾਬ ਦੇ ਵਿੱਚ ਜਗਮੀਤ ਸਿੰਘ ਨੇ ਕਿਹਾ ਕਿ ਅਮਰੀਕਾ ਨੇ ਭਾਰਤ ਨੂੰ ਸਹਿਯੋਗ ਕਰਨ ਦੇ ਲਈ ਆ ਕੇ ਕੈਨੇਡਾ ਦੀ ਹਮਾਇਤ ਕੀਤੀ ਹੈ। ਜਗਮੀਤ ਨੇ ਕਿਹਾ ਕਿ ਉਨ੍ਹਾਂ ਨੂੰ ਸਾਬਕਾ ਗਵਰਨਰ ਜਨਰਲ ਡੇਵਿਡ ਜੌਨਸਟਨ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਤੋਂ ਕਈ ਵੇਰਵੇ ਮਿਲੇ ਨੇ। ਵੈਂਕੂਵਰ ਸਨ ਮੁਤਾਬਕ ਸਾਬਕਾ ਗਵਰਨਰ ਜਨਰਲ ਦੀ ਰਿਪੋਰਟ ਤੋਂ ਇਹ ਸਿੱਟਾ ਕੱਢਿਆ ਗਿਆ ਕਿ ਟਰੂਡੋ ਸਰਕਾਰ ਜਾਣ ਬੁੱਝ ਕੇ ਜਾਂ ਅਣਗਹਿਲੀ ਦੇ ਕਾਰਨ ਪਿਛਲੀਆਂ ਦੋ ਸੰਘੀ ਚੋਣਾਂ ਚ ਵਿਦੇਸ਼ੀ ਦਖਲ ਦੀਆਂ ਕੋਸ਼ਿਸ਼ਾਂ ਤੇ ਕਾਰਵਾਈ ਕਰਨ ਚ ਨਾਕਾਮ ਰਹੀ ਹੈ। ਜਗਮੀਤ ਸਿੰਘ ਨੇ ਕਿਹਾ ਹੈ ਕਿ ਜੌਨਸਟਨ ਦੀ ਰਿਪੋਰਟ ਤੋਂ ਦੋ ਗੱਲਾਂ ਉਭਰੀਆਂ ਨੇ। ਇੱਕ ਇਹ ਕਿ ਮਾਮਲੇ ਦੀ ਜਾਂਚ ਕਰਨ ਦੀ ਲੋੜ ਹੈ, ਜਦਕਿ ਦੂਜੀ ਗੱਲ ਇਹ ਹੈ ਕਿ ਰਿਪੋਰਟ ਵਿੱਚ ਬਾਕੀ ਚੁੱਕੇ ਗਏ ਮੁੱਦਿਆਂ ਦੇ ਨਾਲ ਉਹ ਸਹਿਮਤ ਨਹੀਂ ਹਨ। ਜਗਮੀਤ ਨੇ ਕਿਹਾ ਕਿ ਕੈਨੇਡਾ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਡਰ ਪਹਿਲਾਂ ਨਾਲੋਂ ਵੀ ਸਤਾ ਰਿਹਾ। ਉਨ੍ਹਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਿੱਖਾਂ ਨੂੰ ਭਾਰਤ ਸਰਕਾਰ ਦੀਆਂ ਕਾਰਵਾਈਆਂ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਤੇ ਲੰਬੇ ਸਮੇਂ ਤੋਂ ਇਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਾਂ ਉਸਨੂੰ ਰੱਦ ਕੀਤਾ ਜਾ ਰਿਹਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੁਸਲਮਾਨ, ਆਦਿਵਾਸੀ ਅਤੇ ਹੋਰ ਦੱਬੇ ਕੁਚਲੇ ਭਾਈਚਾਰਿਆਂ ਨੇ ਆਪਣੇ ਨਾਲ ਹੁੰਦੇ ਵਿਵਹਾਰ ਤੇ ਚਿੰਤਾ ਜਤਾਈ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫੇਰ। ਇਰਾਕ ਵਿੱਚ ਵਿਆਹ ਸਮਾਗਮ ਦੇ ਦੌਰਾਨ ਅੱਗ ਲੱਗਣ ਦੇ ਕਾਰਨ 100 ਵਿਅਕਤੀ ਹਲਾਕ। ਬੰਬ ਨਾਲ ਖੇਡਦਿਆਂ ਹੋਇਆ ਧਮਾਕਾ, 9 ਵਿਅਕਤੀ ਹਲਾਕ। ਭਾਰਤ ਤੇ ਅਮਰੀਕਾ ਦੇ ਵੱਲੋਂ ਆਪਸੀ ਸਹਿਯੋਗ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ। ਇਸਰੋ ਤੇ ਨਾਸਾ ਮਿਲ ਕੇ ਇਸ ਸਾਲ ਪੁਲਾੜ ਵਿੱਚ ਭੇਜਣਗੇ 12,000 ਕਰੋੜ ਦਾ ਸੈਟੇਲਾਈਟ। ਇਸ ਬੁਲੇਟਿਨ ਦੇ ਨਾਲ ਆਪਣੇ ਦੋਸਤ SR ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲਸ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ EHRB.CA।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰੋਂਟੋ ਏਰੀਆ ਦੇ ਫੋਰਡ ਡੀਲਰ ਨੂੰ। ਅਜੀ
ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਓਨਟੈਰੀਓ ਫਾਇਰ ਮਾਰਸ਼ਲ ਕੇ ਤਾਵਨ ਸੇ ਸਿਤੰਬਰ 28 ਕੋ ਸੇਵ ਬਾਈ ਦੀ ਬੀਪ ਮੁਤਾਰਿਫ ਕਰਵਾ ਰਹਾ ਹੈ। ਓਨਟੈਰੀਓ ਕੇ ਪਹਿਲੇ ਟੈਸਟ ਯੋਰ ਅਲਾਰਮ ਡੇ ਕੇ ਮੌਕੇ ਪਰ ਹਮ ਬ੍ਰੈਂਪਟਨ ਕੇ ਤਮਾਮ ਰਿਹਾਇਸ਼ੋ ਕੋ ਆਪਕੇ ਅਲਾਰਮ ਕੀ ਜਾਂਚ ਕੇ ਲਿਏ ਇਸ ਅਹਿਮ ਤਕਰੀਬ ਮੇ ਸ਼ਾਮਿਲ ਹੋਣੇ ਕੀ ਦਾਵਤ ਦੇਤੇ ਹੈ। ਯੇ ਇਤਨਾ ਹੀ ਆਸਾਨ ਹੈ ਜਿਤਨਾ ਟੈਸਟ ਬਟਨ ਕੋ ਦਬਾਨਾ। ਯਾਦ ਰੱਖੇ, ਆਪਕੇ ਅਲਾਰਮ ਬਜਨੇ ਪਰ ਆਪਕੇ ਪਾਸ ਮਹਿਫੂਜ਼ ਤਰੀਕੇ ਸੇ ਫਰਾਰ ਹੋਣੇ ਕੇ ਲਿਏ ਸਿਰਫ 60 ਸੈਕਿੰਡ ਯਾ ਇਸਸੇ ਭੀ ਕਮ ਵਕਤ ਹੋ ਸਕਤਾ ਹੈ। ਫਾਇਰ ਸੇਫਟੀ ਹਰ ਏਕ ਕੀ ਜ਼ਿੰਮੇਦਾਰੀ ਹੈ।
A child's smile can make a big difference when it comes to their health. If you have kids under 12, earn less than $90,000 a year, and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ABS Friends Entertainment, Basba Empire, Moshek and AAA Production present The Legend of the Legends, Gurtaz Maan, Saturday 28th October, First Ontario Center. Tickets are available on ticketmaster.ca. For sponsorship and VVIP tickets, contact
Sunny Bajpa 416-562-1120, Tony Jol 416-818-2020.
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीत को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक तेज रफ्तार इंतकाम और दागदार मोहब्बत की कहानी है, क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton.onstage.ca।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो,
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवैल्यूएशन के लिए एक दफा कॉल कीजिए आरिफा मुजफ्फर 6478986245 8986245।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs de vich tuhanu swagat hai. Main Ramanjeet Singh Sidhu te program de is hisse vich assi parenting and education nu leke ਗੱਲਬਾਤ ਕਰਨੀ ਹੈ। ਚਾਹੇ ਮੇਰੇ ਨਾਲ ਗੱਲਬਾਤ ਲਈ ਭਾਰਤੀ ਪੰਜਾਬ ਤੋਂ ਇੱਕ ਅਧਿਆਪਕ ਟੀਚਰ, ਸਕੂਲ ਟੀਚਰ ਸ਼ਾਮਲ ਹੋ ਰਹੇ ਨੇ। ਤੁਸੀਂ ਉਹਨਾਂ ਨੂੰ ਪਹਿਲਾਂ ਵੀ ਸਾਡੇ ਨਾਲ ਇੱਕ ਵਾਰ ਗੱਲਬਾਤ ਕਰਦੇ ਸੁਣਿਆ, ਸੈਮ ਗੁਰਵਿੰਦਰ ਜੀ ਨੂੰ। ਥੋੜੀ ਜਿਹੀ ਭੂਮਿਕਾ ਮੈਂ ਬੰਨ ਦਿੰਦਾ ਕਿ ਪ੍ਰਾਇਮਰੀ ਸਿੱਖਿਆ, ਸਕੂਲੀ ਸਿੱਖਿਆ, ਉਹਨੂੰ ਦੁਨੀਆਂ ਭਰ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ। ਇੱਕ ਮੁਲਕ 'ਚ ਇੱਕ ਪ੍ਰੋਬਲਮ ਹੈ, ਦੂਜੇ ਮੁਲਕ 'ਚ ਦੂਜੀ ਕਿਸਮ ਦੀ ਹੈ। ਪਰ ਇੱਕ ਨਵਾਂ ਟ੍ਰੈਂਡ ਮੈਂ ਜਿਹੜਾ ਦੇਖ ਰਿਹਾ, ਜੋ ਮੈਨੂੰ ਮਹਿਸੂਸ ਹੋ ਰਿਹਾ, ਕਿ ਪੇਰੈਂਟਸ ਦੇ ਉੱਪਰ ਬਹੁਤ ਓਨਸ ਆ ਰਿਹਾ ਕਿ ਪੇਰੈਂਟਿੰਗ ਦੇ ਵਿੱਚ ਕੀ ਰੋਲ ਹੈ ਜੀ, ਪੇਰੈਂਟਸ ਆਹ ਕਰਨ, ਪੇਰੈਂਟਸ ਉਹ ਕਰਨ। ਮੈਨੂੰ ਸਮਝ ਨਹੀਂ ਆਉਂਦੀ ਕਿ ਕੈਨੇਡਾ ਦੇ ਵਿੱਚ ਜੇ ਅਸੀਂ ਅੱਜ ਦੀ ਗੱਲ ਕਰੀਏ, ਇੱਕ ਰਾਤ ਸਿਕਿਉਰਿਟੀ ਦੀ ਡਿਊਟੀ ਕਰਕੇ ਆਇਆ ਪੇਰੈਂਟਸ, ਤੇ ਉਹਦੇ ਜੇ ਵਾਈਫ ਦੀ ਗੱਲ ਕਰੀਏ ਉਹ ਕਲੀਨਿੰਗ ਦਾ ਕੰਮ ਕਰੇ ਜਾਂ ਕਿਤੇ ਸਟੋਰ ਤੇ ਕੰਮ ਕਰਦੇ ਆ, ਉਹ ਕੀ ਬੱਚਿਆਂ ਦੀਆਂ ਕਿਤਾਬਾਂ ਫਰੋਲ ਲੈਣਗੇ, ਕਦੋਂ ਟਾਈਮ ਦੇਣਗੇ। ਇੱਕ ਕਹਿੰਦੇ ਆ ਜੀ ਟਾਈਮ ਨਹੀਂ ਦਿੱਤਾ ਬੱਚਿਆਂ ਨੂੰ, ਟਾਈਮ ਦੇ ਉੱਪਰ ਵੀ ਬਹੁਤ ਗਿਲਟੀ ਫੀਲ ਕਰ ਰਹੇ ਹਾਂ। ਪਰ ਮੈਂ ਕਈਆਂ ਦੀ ਨੌਕਰੀਆਂ ਦੇਖੀਆਂ ਜਿਹੜੇ ਲੰਮੇ ਰੂਟ ਤੇ ਟਰੱਕਾਂ ਦੇ ਨਿਕਲੇ ਨੇ, ਤੇ ਕਹਿ ਦਿੰਦੇ ਜੀ ਪੈਸੇ ਤਾਂ ਬਹੁਤ ਕਮਾ ਲਏ, ਡਾਲਰ ਕਮਾਏ ਜਾਂਦੇ, ਬੱਚਿਆਂ ਤੇ ਧਿਆਨ ਨਹੀਂ ਦਿੰਦੇ। ਸੋ ਕਈ ਥਾਂ ਤੇ ਜਦੋਂ ਚੀਜ਼ਾਂ ਪੜ੍ਹਦੇ ਹਨ ਤਾਂ ਬੜਾ ਗਿਲਟੀ ਫੀਲਿੰਗ ਆਉਂਦੀਆਂ ਨੇ ਅੰਦਰ ਮਨ ਦੇ ਵਿੱਚ ਕਿ ਪੇਰੈਂਟਸ ਵਿਚਾਰੇ ਕੀ ਕਰ ਸਕਦੇ। ਦੂਜਾ ਫਿਰ ਉਹਨਾਂ ਨੂੰ ਕਿੰਨਾ ਕੁ ਗਿਆਨ ਵੀ ਹੈ, ਅਸੀਂ ਇੱਕ ਵਿਸ਼ੇ 'ਚ ਪੜ੍ਹਾਈ ਕੀਤੀ ਹੋਣੀ ਆ, ਕੋਈ ਇੰਜੀਨੀਅਰਿੰਗ 'ਚ ਕੀਤੀ, ਕੋਈ ਸਾਈਕੋਲੋਜੀ 'ਚ ਕੀਤੀ, ਤੇ ਬਾਕੀ ਇੰਨੇ ਵਿਸ਼ਿਆਂ ਦੀ ਮਹਾਰਤ ਲਈ ਸਾਨੂੰ ਸਮਾਜ ਨੂੰ ਬੱਚਾ ਸਮਰਪਿਤ ਕਰਨਾ ਪੈਣਾ ਹੀ ਹੈ। ਤੇ ਉਹ ਸਮਾਜ ਇੰਨਾ ਕਮਜ਼ੋਰ ਹੁੰਦਾ ਜਾ ਰਿਹਾ ਤੇ ਉਹ ਚ ਇੰਨੀ ਬੇਵਿਸ਼ਵਾਸੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਉੱਥੇ ਭੇਜ ਕੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਹ ਬੇਸਿਕ ਕੁਐਸਚਨ ਤਾਂ ਸਮਾਜ ਵਿੱਚੋਂ ਹਟਾਇਆ ਜਾ ਰਿਹਾ ਤੇ ਘਰਾਂ ਦੇ ਵਿੱਚ ਬੈਠ ਕੇ ਅਸੀਂ ਆਪਣੇ ਬੱਚਿਆਂ ਨੂੰ ਕਿੰਨਾ ਕੁ ਬਚਾ ਲਾਂਗੇ ਤੇ ਕਿੰਨਾ ਕੁ ਸਿਹਤਮੰਦ ਨਾਗਰਿਕ ਤੇ ਵਧੀਆ ਨਾਗਰਿਕ ਬਣਾ ਦਾਂਗੇ, ਇਹ ਸਾਡੀ ਗੱਲਬਾਤ ਦਾ ਮੋਟਾ ਜਿਹਾ ਵਿਸ਼ਾ ਹੋਊਗਾ। ਸੋ ਗੁਰਵਿੰਦਰ ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਵੈਰੀ ਵਾਰਮ ਵੈਲਕਮ, ਗੁੱਡ ਮਾਰਨਿੰਗ 770 AM ਰੇਡੀਓ ਤੇ।
ਥੈਂਕ ਯੂ ਵੈਰੀ ਮੱਚ ਰਮਨ ਜੀ, ਇਹ ਆਵਾਜ਼ ਸਾਰੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਗੱਲ ਸ਼ੁਰੂ ਕਰਦੇ ਹਾਂ ਜੀ।
ਜੀ ਤੇ ਤੁਸੀਂ ਤਾਂ ਅਧਿਆਪਨ ਦੇ ਨਾਲ ਜੁੜੇ ਹੀ ਹੋ ਭਾਜੀ, ਪਰ ਮੈਂ ਮੇਨ ਤੌਰ ਤੇ ਉੱਤੇ ਮੈਨੂੰ ਇਹ ਲੱਗਦਾ ਕਿ ਆਪਾਂ ਪੇਰੈਂਟਸ ਨੂੰ ਪਹਿਲਾਂ ਲੈ ਕੇ ਚੱਲੀਏ। ਪੇਰੈਂਟਸ ਦੀ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ, ਤੇ ਸਕੂਲੀ ਸਿੱਖਿਆ ਦੇ ਵਿੱਚੋਂ ਆਪਾਂ ਉਹਨਾਂ ਨੂੰ ਕਿੰਨਾ ਕੁ ਰੋਲ ਦਈਏ ਤੇ ਕਿਸ ਹਿਸਾਬ ਨਾਲ ਦੇਖੀਏ, ਕਿਉਂਕਿ ਬਹੁਤੀ ਵਾਰ ਤਾਂ ਪੇਰੈਂਟਸ ਗਿਲਟੀ ਫੀਲ ਕਰਦੇ ਆ ਕਿ ਅਸੀਂ ਕਰੀਏ ਵੀ ਕੀ। ਕਈ ਸਕੂਲਾਂ 'ਚ ਇਹ ਹੈ ਕਿ ਮਾਂ ਪਿਓ ਜੇ ਪੜ੍ਹੇ ਲਿਖੇ ਨਹੀਂ, ਮੈਂ ਇੱਥੇ ਇੰਡੀਆ 'ਚ ਸੁਣਿਆ ਸੀ ਕਿ ਉਹ ਪੇਰੈਂਟਸ ਦੀ ਕੁਆਲੀਫਿਕੇਸ਼ਨ ਵੀ ਦੇਖਦੇ ਆ ਤੇ ਫਿਰ ਉਹ ਤੇ ਚੁਟਕਲਾ ਵੀ ਬਣਿਆ ਕਹਿੰਦੇ ਤੁਸੀਂ ਸਾਨੂੰ ਕਿਉਂ ਪੁੱਛ ਰਹੇ ਹੋ ਇਸ ਤਾਂ ਫੀਸਾਂ ਦੇਣੀਆਂ ਨੇ, ਕਹਿੰਦਾ ਪੜ੍ਹਾਉਣਾ ਤਾਂ ਤੁਸੀਂ ਇਸ ਤਾਂ ਫੀਸਾਂ ਲੈਣੀਆਂ ਹੀ ਹੈ। ਸੋ ਇਹ ਹਾਸੇ 'ਚ ਵੀ ਗੱਲ ਪੈ ਜਾਂਦੀ ਹੈ ਤੇ ਕਿੱਥੇ ਕਿੱਥੇ ਗੱਲ ਖੜਾਈ ਹੈ ਜੀ, ਤੁਸੀਂ ਆਪਣੇ ਤਜਰਬੇ ਦੇ ਹਿਸਾਬ ਨਾਲ ਦੱਸੋ।
ਦਰਸ਼ਕਾਂ ਨੇ ਕਹਿਣਾ, ਸਰੋਤਿਆਂ ਨੇ ਕਹਿਣਾ ਕਿ ਗੱਲ ਸ਼ੁਰੂ ਕੀਤੀ ਤਾਂ ਕਿਸ ਨੋਟ ਤੇ ਸ਼ੁਰੂ ਕੀਤੀ। ਗੱਲ ਰਮਨ ਜੀ ਏਦਾਂ ਹੈਗੀ ਆ ਕਿ ਇੱਕ ਵਾਰ ਮੈਂ ਇੱਕ ਕਿਤਾਬ ਖੋਲੀ ਆ, ਉਹਦਾ ਟਾਈਟਲ ਹੈਗਾ ਹਾਊ ਟੂ ਰਾਈਟ ਲਾਈਕ ਅ ਟੋਲਸਟਾਈ।
ਅੱਛਾ।
ਉਹਦਾ ਪਹਿਲਾ ਕੋਟ ਜਿਹੜਾ ਸੀਗਾ ਉਹਦੇ ਵਿੱਚ ਸਮਰਸੈਟ ਮੁਗਾਲਮ ਦਾ ਕੋਟ ਸੀਗਾ, ਉਹ ਕਹਿੰਦਾ ਦੇਰ ਆਰ 3 ਰੂਲਸ ਟੂ ਰਾਈਟ ਅ ਨੋਵਲ ਐਂਡ ਨੋਬਡੀ ਨੋਜ਼ ਵਟ ਦੇ ਆਰ। ਹੁਣ ਪੇਰੈਂਟਿੰਗ ਵੀ ਸੇਮ ਹੀ ਆ ਕਿ ਸਾਡੇ ਬਹੁਤ ਡਿਬੇਟ ਚੱਲਦੀ ਹੈਗੀ ਆ ਕਿ ਬੱਚੇ ਸਾਡੇ ਜੀ ਰੀਤੀ ਰਿਵਾਜਾਂ ਤੋਂ, ਕਦਰਾਂ ਕੀਮਤਾਂ ਤੋਂ, ਸਾਡੀ ਸੰਸਕ੍ਰਿਤੀ ਤੋਂ, ਸੱਭਿਆਚਾਰ ਤੋਂ ਟੁੱਟਦੇ ਆ, ਭਾਸ਼ਾ ਤੋਂ ਟੁੱਟ ਰਹੇ ਆ, ਪੇਰੈਂਟਿੰਗ ਠੀਕ ਨਹੀਂ ਹੋ ਰਹੀ ਗੀ, ਸਕੂਲ ਜ਼ਿੰਮੇਵਾਰ ਆ ਜਾਂ ਪੇਰੈਂਟਸ ਜ਼ਿੰਮੇਵਾਰ ਆ, ਸੋਸਾਇਟੀ ਜ਼ਿੰਮੇਵਾਰ ਆ, ਬਹੁਤ ਅਲੱਗ ਅਲੱਗ ਤਰੀਕੇ ਦੀਆਂ ਡਿਬੇਟਸ ਚੱਲਦੀਆਂ ਪਈਆਂ।
ਹੁਣ
ਮਸਲਾ ਇਹ ਹੈਗਾ ਕਿ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਕਿ ਗੁੱਡ ਪੇਰੈਂਟਿੰਗ ਹੁੰਦੀ ਕੀ ਆ। ਤੁਸੀਂ 2 ਨਿਆਣੇ ਜੰਮ ਲਏ ਜਾਂ ਤੁਸੀਂ 10 ਨਿਆਣੇ ਜੰਮ ਲਏ, ਤੁਹਾਨੂੰ ਫਿਰ ਵੀ ਪਤਾ ਨਹੀਂ ਲੱਗਣਾ ਗਾ ਕਿ ਕੀ ਹੈ, ਮਤਲਬ ਸਹੀ ਕੀ ਸੀਗਾ। ਉਹਦੇ ਵਿੱਚੋਂ ਕੁਛ ਆਪਣੇ ਲਈ ਠੀਕ ਠਾਕ ਕੁਛ ਕਰ ਲੈਣਗੇ, ਜਿਵੇਂ ਮਤਲਬ ਸਾਡੇ ਦੌਰ ਦੇ ਜਿਹੜੇ ਮਤਲਬ ਮਾਂ ਬਾਪ ਸੀ ਉਹਨਾਂ ਕੋਲੇ ਮਤਲਬ ਚਾਰ ਅਸੀਂ ਖੁਦ 4 ਭੈਣ ਭਰਾ ਹੈਗੇ ਹਾਂ, ਤਾਂ ਉਸ ਤੋਂ ਥੋੜੀ ਜਿਹੀ ਪਿਛਲੀ ਪੀੜ੍ਹੀ ਲਾਈਏ ਤਾਂ 6-7 ਵੀ ਸੀਗੇ, ਠੀਕ ਹੈ। ਤਾਂ ਉਹ ਕਹਿੰਦੇ ਸੀਗੇ ਵੀ ਉਹ ਇੱਕ ਬੜਾ ਮਿਕਸ ਜਿਹਾ ਰਿਸਪੋਂਸ ਹੁੰਦਾ ਸੀ ਵੀ ਕੁਛ ਠੀਕ ਵੀ ਨਿਕਲ ਜਾਂਦੇ ਸੀ, ਕੁਛ ਗਲਤ ਵੀ ਨਿਕਲ ਜਾਂਦੇ ਸੀਗੇ। ਉਹ ਸੇਮ ਪੇਰੈਂਟਸ ਦੇ ਵਿੱਚੋਂ ਇਹ ਜਿਹੜੇ ਇਹ ਕੰਟਰਾਸਟ ਜਿਹੜਾ ਬਣਦਾ ਹੈਗਾ ਵੀ ਕੁਛ ਬੱਚੇ ਠੀਕ ਠਾਕ ਕਰ ਲੈਂਦੇ, ਕੁਛ ਨਹੀਂ ਵੀ ਕਰਦੇ ਗੇ, ਇਹ ਬੜਾ ਮਤਲਬ ਕੰਪਲੀਕੇਟਡ ਆ। ਇਹਨੂੰ ਮਤਲਬ ਉਹੀ ਅਸੀਂ ਮਤਲਬ ਸਮਝਣ ਦੀ ਕੋਸ਼ਿਸ਼ ਹੀ ਕਰ ਸਕਦੇ ਹਾਂ, ਮਤਲਬ ਰੈਦਰ ਦੈਨ ਕਿ ਅਸੀਂ ਕਿਸੇ ਨੂੰ ਕੋਈ ਪ੍ਰੀਚ ਕਰ ਸਕੀਏ, ਪ੍ਰੀਚ ਕਰ ਸਕੀਏ ਕਿ ਏਦਾਂ ਹੋਣਾ ਚਾਹੀਦਾ। ਅਸੀਂ ਇਸ ਵਿਸ਼ੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਵੀ ਆਪਣੀ ਗੱਲ।
ਹਾਂਜੀ, ਹੁਣ ਇਹਦੇ ਵਿੱਚ ਜਿਵੇਂ ਆਪਾਂ ਤਬਲੇ ਕਸੀਦੇ ਗਾਉਣ ਤੋਂ ਪਹਿਲਾਂ ਜੇ ਕਲਾਸੀਕਲ ਗਾਉਣਾ ਹੋਵੇ, ਚਲੋ ਮੇਰੀ ਤਾਂ ਕਲਾਸੀਕਲ ਨਹੀਂ ਹੋਊਗੀ, ਆਪਾਂ ਅਲਾਪ ਕਰਦੇ ਹਾਂ, ਉਸ ਅਲਾਪ ਵਿੱਚ ਇੱਕ ਸੁਰ ਮੈਂ ਇਹ ਛੱਡਦਾ, ਤੁਸੀਂ ਦੇਖੋ ਕਿੰਨੀ ਕੁ ਵਾਜਬ ਹੈ। ਪੇਰੈਂਟਿੰਗ ਦੇ ਮਾਮਲੇ ਵਿੱਚ ਆਪਣੇ ਮੇਰੀ ਤੋਂ ਪਹਿਲੀ ਜਨਰੇਸ਼ਨ ਵਿੱਚ ਵੀ ਇਹ ਗੱਲ ਹੁੰਦੀ ਸੀ ਕਿ ਜੇ ਬਾਹਰ ਖੇਡਦਿਆਂ ਸੱਟ ਲੱਗ ਜਾਂਦੀ ਸੀ ਤੇ ਸੱਟ ਦਾ ਫਿਕਰ ਨਹੀਂ ਸੀ ਹੁੰਦਾ, ਇਹ ਹੁੰਦਾ ਸੀ ਵੀ ਘਰੇ ਜਾ ਕੇ ਕੁੱਟ ਪਾਊਗੀ ਵੀ ਸੱਟ ਕਿਉਂ ਖਾਧੀ, ਹਨਾ ਜੀ। ਪਹਿਲਾਂ ਲੁਕਾਉਣੀ ਜੇ ਨਾ ਲੁਕਣਾ ਫਿਰ ਪੈ ਵੀ ਜਾਣੀ ਆ, ਫਿਰ ਕਿਤੇ ਉਹਦੀ ਪੱਟੀ ਪੁੱਟੀ ਦਾ ਕੰਮ ਹੁੰਦਾ ਸੀ। ਹੁਣ ਜੇ ਉਸ ਤਰ੍ਹਾਂ ਦੀ ਪੇਰੈਂਟਿੰਗ ਨੂੰ ਮੈਂ ਕੈਨੇਡਾ ਵਿੱਚ ਰੱਖ ਕੇ ਦੇਖਾਂ ਤੇ ਬਾਹਰ ਨੀਲੇ ਲਾਲ ਲਾਈਟਾਂ ਬਲਦੀਆਂ ਪੁੱਛਦੇ, 3-4 ਗੱਡੀਆਂ ਆ ਜਾਣਗੀਆਂ, ਕਹਿੰਦੇ ਮੰਮੀ ਡੈਡੀ ਨੂੰ ਚੱਕ ਲਿਆਓ ਐਡੇ ਜ਼ਾਲਮ ਨੇ, ਠੀਕ ਹੈ ਜੀ। ਤੇ ਅਸੀਂ ਮੈਂਟਲ ਡਿਸਆਰਡਰ ਅਤੇ ਬਾਅਦ ਚ ਜੋ ਮਰਜ਼ੀ ਇੱਥੇ ਕਹਾਣੀ ਜੋੜ ਲਓ, ਪਰ ਮੈਂ ਦੇਖਦਾ ਕਿ ਉਹਨਾਂ ਬੱਚਿਆਂ ਦੇ ਵਿੱਚੋਂ ਮੇਰਾ ਫਾਦਰ ਜਾਂ ਤੁਹਾਡੇ ਫਾਦਰ ਉਸ ਕਿਸਮ ਦੇ ਮਾਹੌਲ ਚੋਂ ਨਿਕਲ ਕੇ ਆਏ ਨੇ ਤੇ ਉਹਨਾਂ ਦੀ ਤਬੀਅਤ ਵਿੱਚ ਐਡਾ ਵੱਡਾ ਮੈਨੂੰ ਮੈਂਟਲ ਡਿਸਆਰਡਰ ਨਹੀਂ ਵਿਖਿਆ ਕਿ ਮਾਂ ਪਿਓ ਦੇ ਅਤਿਆਚਾਰਾਂ ਚੋਂ ਆਏ ਸੀ ਤੇ ਹੁਣ ਉਹਨਾਂ ਨੂੰ ਜ਼ੁਲਮ ਕਰਨ ਦੀ ਜਿਵੇਂ ਹੁੰਦਾ ਨੀ ਖਪਤ ਪੈ ਗਿਆ ਹੋਵੇ। ਸੋ ਮੈਂ ਕੁਛ ਗੱਲਾਂ ਸਾਈਕੋਲੋਜੀਕਲੀ ਵੀ ਇਹਦੇ ਵਿੱਚ ਲਿਆਉਣਾ ਚਾਹੂੰਗਾ, ਵੈਦਰ ਇਟ ਇਜ਼ ਅ ਫਿਟਿੰਗ ਐਗਜ਼ਾਮਪਲ ਔਰ ਨਾਟ, ਤੁਹਾਡਾ ਕਮੈਂਟ।
ਹਾਂਜੀ, ਜੇ ਅਸੀਂ ਥੋੜਾ ਜਿਹਾ ਕੰਟਰਾਸਟ ਕਰਕੇ ਚੱਲੀਏ ਨਾ, ਜਿਵੇਂ ਮਤਲਬ ਜੇ ਵੈਸਟ ਕੰਟਰੀਜ਼ ਦੇ ਉੱਤੇ ਜਿਹੋ ਜਿਹੇ ਮਤਲਬ ਕਿ ਬੱਚਿਆਂ ਦੇ ਜਿਹੜੇ ਰੂਲਸ ਬਣਾਏ ਗਏ ਆ ਜਾਂ ਬਣਦੇ ਜਾ ਰਹੇ ਹੈਗੇ ਆ, ਤਾਂ ਸਾਡੀ ਜਿਹੜੀ ਵੱਡੀ ਪਾਪੂਲੇਸ਼ਨ ਜਿਹੜੀ ਹੈਗੀ ਉਹ ਇਹਨਾਂ ਮੁਲਕਾਂ ਵੱਲ ਪ੍ਰਵਾਸ ਕਰ ਰਹੀ ਆ।
ਹਾਂਜੀ,
ਜਿਹੜੀ ਕਮ ਸੇ ਕਮ ਜਿਹੜੀ ਮੇਰੇ ਵਾਲੀ ਪੀੜ੍ਹੀ ਹੈਗੀ ਆ, ਮੰਨ ਲਓ 90s ਵਾਲੀ ਪੀੜ੍ਹੀ ਹੈਗੀ ਆ, ਉਹਦੇ ਲਈ ਬੜਾ ਇਹ ਕੰਪਲੀਕੇਟਡ ਹੋਣ ਵਾਲਾ ਹੈਗਾ, ਕਿਉਂਕਿ ਉਹ ਇੱਕ ਪੀੜ੍ਹੀ ਪਹਿਲਾਂ ਤੋਂ ਫਸੀ ਹੋਈ ਆ ਜਿਹਦੀ ਆਪਾਂ ਗੱਲ ਕਰਦੇ ਹਾਂ, ਜਿਹਦੀ ਤੁਸੀਂ ਗੱਲ ਕਰ ਰਹੇ ਹੋ ਵੀ ਸਾਡੇ ਪੇਰੈਂਟਸ ਮਤਲਬ ਸੱਟ ਵਾਲੀ ਗੱਲ ਦੀ ਐਗਜ਼ਾਮਪਲ ਦਿੱਤੀ ਆ। ਹੁਣ ਜਿਹੜੀ ਅਗਲੀ ਪੀੜ੍ਹੀ ਹੈਗੀ ਆ, ਅਗਲੀ ਪੀੜ੍ਹੀ ਦੇ ਵਿੱਚ ਉਹਨਾਂ ਨੇ ਹੁਣ ਬੇਸਿਕਲੀ ਤਾਂ ਪਹਿਲਾਂ ਤਾਂ ਸਾਨੂੰ ਮਤਲਬ ਸਾਈਕੋਲੋਜੀਕਲ ਲੈਵਲ ਦੇ ਉੱਤੇ ਸਿੱਖਣਾ ਹੋਵੇ ਤਾਂ ਜਿਹੜਾ ਕੋਈ ਵੀ ਬੱਚਾ ਹੈਗਾ ਉਹ ਇੱਕ ਗੱਲ ਕਹੀ ਜਾਂਦੀ ਆ ਵੀ ਉਹਦੇ ਕੰਨ ਨਹੀਂ ਹੁੰਦੇ ਗੇ। ਆਪਾਂ ਜੇ 5 ਤੋਂ 7 ਸਾਲ ਦੇ ਬੱਚੇ ਵੀ ਜੇ ਵੀ ਗੱਲ ਲਾਈਏ ਤਾਂ ਉਹਨਾਂ ਨੇ ਕੰਨ ਨਹੀਂ ਹੁੰਦੇ ਗੇ, ਮਤਲਬ ਇਹ ਮਤਲਬ ਸਾਈਕੋਲੋਜੀ ਦੇ ਵਿੱਚ ਕਿਹਾ ਜਾਂਦਾ ਕਿ ਉਹਨਾਂ ਨੇ ਕੰਨ ਨਹੀਂ ਹੁੰਦੇ। ਤੁਸੀਂ ਉਹਨਾਂ ਨੂੰ ਜੋ ਮਰਜ਼ੀ ਪ੍ਰੀਚ ਕਰੀ ਜਾਓ, ਜੋ ਮਰਜ਼ੀ ਲੈਕਚਰ ਦੇਈ ਜਾਓ, ਜਿੱਦਾਂ ਮਰਜ਼ੀ ਸਮਝਾਈ ਜਾਓ, ਗੂਗਲ ਦਿਖਾ ਕੇ ਸਮਝਾਈ ਜਾਓ, ਉਹਨੂੰ ਪਿਆਰ ਨਾਲ ਸਮਝਾਈ ਜਾਓ, ਉਹਦੇ ਕੰਨ ਨਹੀਂ ਹੈਗੇ ਗੇ। ਰੈਦਰ ਦੈਨ ਉਹ ਇਮੀਟੇਟ ਕਰਦਾ, ਤੁਹਾਡਾ ਬੱਚਾ ਤੁਹਾਨੂੰ ਇਮੀਟੇਟ ਕਰਦਾ ਹੈਗਾ, ਉਹਦੇ ਆਸੇ ਪਾਸੇ ਕੀ ਵਾਪਰ ਰਿਹਾ ਹੈਗਾ, ਕੀ ਹੋ ਰਿਹਾ ਹੈਗਾ। ਬੱਚਾ ਸਾਡੀ ਸੋਸਾਇਟੀ ਦੀ ਰਿਫਲੈਕਸ਼ਨ ਆ, ਉਹੀ ਕਰੂਗਾ, ਉਹੀ ਜ਼ਬਾਨ ਬੋਲੂਗਾ, ਉਹੀ ਐਕਸੈਂਟ ਦੇ ਵਿੱਚ ਬੋਲੂਗਾ, ਉਹਨਾਂ ਹੀ ਸ਼ਬਦਾਂ ਦੀ ਜਿਹੜੀ ਵੋਕੈਬਲਰੀ ਜਿਹੜੀ ਹੈਗੀ ਆ ਉਹਦੀ ਸੇਮ ਵੋਕੈਬਲਰੀ ਉਹੀ ਹੋਊਗੀ ਜੋ ਉਹਦੇ ਆਸੇ ਪਾਸੇ ਵਾਪਰ ਰਿਹਾ ਹੈਗਾ।
ਠੀਕ ਹੈ ਜੀ।
ਹੁਣ ਉਹਦੇ ਵਿੱਚ ਹੈ ਕੀ ਆ ਕਿ ਸਾਡੇ ਜਿਹੜੇ ਬੱਚੇ ਹੈਗੇ ਆ, ਮਤਲਬ ਮੰਨ ਲਓ ਮੈਂ ਨੈਕਸਟ ਪੀੜ੍ਹੀ ਦੇ ਵਿੱਚ ਆ ਗਿਆ, ਮੇਰੀ 3 ਸਾਲ ਦੀ ਬੇਟੀ ਆ, ਤਾਂ ਸਾਬੇ ਜੀ ਗੱਲ ਹੈਗੀ ਆ ਕਿ ਅਸੀਂ ਮਤਲਬ ਉਹ ਦੌਰ ਵੀ ਦੇਖਿਆ ਜਦੋਂ ਫੋਨ ਵੀ ਨਹੀਂ ਹੁੰਦਾ ਸੀਗਾ ਤੇ ਟੀਵੀ ਦੇ ਉੱਤੇ ਦੂਰਦਰਸ਼ਨ ਆਉਂਦਾ ਸੀ। ਹੁਣ ਅਸੀਂ ਇਸ ਦੌਰ ਦੇ ਵਿੱਚ ਆ ਕਿ ਮੇਰੇ ਮਤਲਬ ਘਰ ਦੇ ਵਿੱਚ ਜਿਹੜਾ ਹੈਗਾ ਉਹ 200 Mbps ਦੀ ਸਪੀਡ ਦੇ ਨਾਲ ਵਾਈਫਾਈ ਚੱਲ ਰਿਹਾ ਹੈਗਾ ਔਰ ਮੈਂ ਇੱਕ ਕਲਿੱਕ ਦੇ ਉੱਤੇ ਜੋ ਮਰਜ਼ੀ ਦੇਖ ਸਕਦਾ।
ਠੀਕ ਹੈ,
ਸਾਡੀ ਗੱਲ ਪੋਸੀਬਲ ਹੋ ਰਹੀ ਹੈ। ਹੁਣ ਉਸ ਦੌਰ ਦੇ ਉੱਤੇ ਜਦੋਂ ਮੈਂ ਪੇਰੈਂਟਿੰਗ ਮੈਂ ਆਪਦੇ ਆਪ ਨੂੰ ਸਿਖਾ ਰਿਹਾ ਹੈਗਾ, ਅਸੀਂ ਹਸਬੈਂਡ ਵਾਈਫ ਸਿੱਖ ਰਹੇ ਹਾਂ ਵੀ ਪੇਰੈਂਟਿੰਗ ਕੀ ਹੁੰਦੀ ਹੈ, ਹੁਣ ਉੱਥੇ ਕੀ ਗੱਲ ਕਰ ਰਹੇ ਹੈਗੇ ਆ, ਉੱਥੇ ਤਾਂ ਉਹ ਮਤਲਬ 1000 ਤਰੀਕੇ ਦੇ ਜਿਹੜੇ ਹੈਗੇ ਆ ਉਹ ਸਾਨੂੰ ਸਿਖਾਇਆ ਜਾ ਰਿਹਾ ਹੈਗਾ ਵੀ ਬੱਚੇ ਨੂੰ ਤੁਸੀਂ ਏਦਾਂ ਨੀ ਬੋਲਣਾ, ਏਦਾਂ ਨੀ ਬੋਲਣਾ, ਐਵੇਂ ਨਾ ਕਰੋ, ਜੇ ਉਹ ਸ਼ਰਾਰਤ ਵੀ ਕਰਦਾ ਉਹਨੂੰ ਨੋ ਨੀ ਕਹਿਣਾ ਹੈਗਾ, ਉਹਨੂੰ ਸਮਝਾਉਣਾ, ਬਹੁਤ ਕੁਛ ਚੱਲਦਾ ਪਿਆ। ਬਟ ਪ੍ਰੋਬਲਮ ਇਹਦੇ ਵਿੱਚ ਇਹ ਆਉਂਦੀ ਹੈ ਕਿ ਸਾਡੀ ਜਿਹੜੀ ਕੰਡੀਸ਼ਨਿੰਗ ਹੋਈ ਆ ਅਸੀਂ ਉਹਦੇ ਤੋਂ ਬਾਹਰ ਕਿੱਦਾਂ ਨਿਕਲਣਾ ਹੈਗਾ, ਕਿਉਂਕਿ ਅਸੀਂ ਵੀ ਤਾਂ ਸਾਡੇ ਪੇਰੈਂਟਸ ਦਾ ਪ੍ਰੋਡਕਟ ਆ, ਸਾਡੇ ਸਮਾਜ ਦਾ ਪ੍ਰੋਡਕਟ ਹੈਗਾ, ਅਸੀਂ ਉਹਦੇ ਵਿੱਚੋਂ ਕਿੱਦਾਂ ਬਾਹਰ ਨਿਕਲ ਗਏ। ਇਹੀ ਸਮੱਸਿਆ ਜਿਹੜੀ ਹੈਗੀ ਆ ਜਦੋਂ ਇਹ ਤਾਂ ਮੈਂ ਇੱਥੇ ਇੰਡੀਆ ਦੇ ਵਿੱਚ ਬੈਠਾ ਗੱਲ ਕਰ ਰਿਹਾ ਹੈਗਾ, ਜਿਹੜੇ ਜਿਹੜੇ ਪ੍ਰਵਾਸ ਕਰਕੇ ਜਿਹੜੀ ਪੀੜ੍ਹੀ ਚਲੀ ਜਾਂਦੀ ਹੈਗੀ ਆ ਔਰ ਉਹਦੀ ਅਗਲੀ ਜਿਹੜੀ ਨੈਕਸਟ ਜਨਰੇਸ਼ਨ ਹੈਗੀ ਆ ਉਹ ਟੋਟਲੀ ਡਿਫਰੈਂਟ ਹੈਗੀ ਆ, ਉਹਦਾ ਕ੍ਰੋਸ ਕਲਚਰ ਜਿਹੜਾ ਹੈਗਾ ਉਹਦੇ ਦੇ ਵਿੱਚ ਜਿਹੜੇ ਮਤਲਬ ਮਲਟੀ ਕਲਚਰ ਦੇ ਵਿੱਚ ਜਿਹੜਾ ਉਹ ਵਿਚਰਦਾ ਹੈਗਾ ਬੱਚਾ, ਉਹਦੇ ਲਈ ਮਤਲਬ ਹੋਰ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ। ਜਿੱਦਾਂ ਤੁਸੀਂ ਸ਼ੁਰੂ ਦੇ ਵਿੱਚ ਭੂਮਿਕਾ ਦੇ ਵਿੱਚ ਕਿਹਾ ਹੈਗਾ ਕਿ ਟਾਈਮ ਨਹੀਂ ਹੈਗਾ, ਹੁਣ ਮਸਲਾ ਇਹ ਹੈਗਾ ਕਿ ਮਤਲਬ ਟਾਈਮ ਇੰਡੀਆ ਦੇ ਵਿੱਚ ਵੀ ਸੇਮ ਹੀ ਸਿਚੁਏਸ਼ਨ ਚੱਲਦੀ ਪਈ ਹੈ ਵੀ ਜਿਹੜੇ ਵੀ ਵਰਕਿੰਗ ਪੇਰੈਂਟਸ ਨੇ ਜਦੋਂ ਤੋਂ ਸਾਡਾ ਜਿਹੜਾ ਕਨੈਕਸ਼ਨ ਜਿਹੜਾ ਹੈਗਾ ਉਹ ਐਗਰੀਕਲਚਰ ਨਾਲੋਂ ਟੁੱਟ ਕੇ ਕੈਪੀਟਲਿਜ਼ਮ ਜਿਵੇਂ ਜਿਵੇਂ ਵੱਧਦਾ ਗਿਆ ਤਾਂ ਉਦੋਂ ਜਿਹੜੀਆਂ ਫੈਮਿਲੀਜ਼ ਵੀ ਜਿਹੜੀਆਂ ਹੈਗੀਆਂ ਬ੍ਰੇਕ ਹੋਈਆਂ ਹੈਗੀਆਂ। ਇਹ ਤਾਂ ਸਾਡੇ ਵੇਖਦੇ ਵੇਖਦੇ ਹੀ ਹੁੰਦਾ ਵੀ ਕੁਛ ਪ੍ਰਵਾਸ ਕਰ ਗਏ, ਕੁਛ ਸ਼ਹਿਰਾਂ ਵੱਲ ਨੂੰ ਤੁਰ ਗਏ ਹੈਗੇ ਆ, ਪਿੰਡ ਦੇ ਵਿੱਚ ਇੱਕ ਬ੍ਰਦਰ ਰਹਿ ਗਿਆ ਹੈਗਾ, ਦੂਸਰਾ ਭਰਾ ਜਿਹੜਾ ਹੈਗਾ ਉਹ ਜੌਬ ਦੇ ਵਿੱਚ ਜਾਂ ਕਿਸੇ ਨੈਕਸਟ ਚੰਗੀ ਅਪਰਚੁਨਿਟੀ ਦੇ ਵਿੱਚੋਂ ਨਿਕਲ ਕੇ ਕਿਸੇ ਜਗ੍ਹਾ ਮੂਵ ਕਰ ਗਿਆ ਹੈਗਾ, ਤਾਂ ਉਹਦੇ ਨਾਲ ਫੈਮਿਲੀਜ਼ ਜਿਹੜੀਆਂ ਹੈਗੀਆਂ ਉਹ ਬ੍ਰੇਕ ਵੀ ਹੋਈਆਂ ਹੈਗੀਆਂ, ਉਹਨਾਂ ਦੀ ਜਿਹੜੀ ਟਾਈ ਹੈਗੀ ਉਹ ਟੁੱਟੀ ਆ ਉਹਦੇ ਨਾਲੋਂ। ਤਾਂ ਜਿਹੜੀ ਪੇਰੈਂਟਿੰਗ ਦੀ ਗੱਲ ਕਰਦੇ ਹਾਂ ਆਪਾਂ ਜਿੱਥੇ ਕਰਦੇ ਹਾਂ ਉਹਦੇ ਵਿੱਚ ਬੜੀਆਂ ਕੰਪਲੀਕੇਸ਼ਨਸ ਆ ਗਈਆਂ ਹੈਗੀਆਂ। ਫੋਰ ਐਗਜ਼ਾਮਪਲ ਤੁਸੀਂ ਹੁਣ ਕਹਿੰਦੇ ਆ ਵੀ ਅੱਜ ਦੇ ਬੱਚੇ ਨੂੰ ਜੇ ਤੁਸੀਂ ਕਹੋਗੇ ਕੁਛ ਤਾਂ ਜਿਹੜੇ ਰੂਲਸ ਨੇ ਉਹ ਬੜੇ ਸਖਤ ਨੇ, ਪਰ ਮੈਂ ਇਹਦੇ ਵਿੱਚ ਹੋ ਸਕਦਾ ਕਿ ਅਸੀਂ ਪਿਛਲੀ ਪੀੜ੍ਹੀ ਦੀ ਗੱਲ ਕਰਦੇ ਹੋਈਏ, ਪਰ ਮੈਂ ਇਹ ਦੇਖਿਆ ਹੈਗਾ ਕਿ ਜਿਵੇਂ ਜਿਵੇਂ ਇਹ ਕਲਚਰ ਅੱਗੇ ਅੱਗੇ ਵੱਧਦਾ ਜਾ ਰਿਹਾ ਹੈਗਾ ਤੇ ਬੱਚੇ ਨੂੰ ਕੁਛ ਵੀ ਨਾ ਕਹੋ ਤੁਸੀਂ, ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਸਾਈਕੋਲੋਜੀਕਲੀ ਜਾਂ ਇਮੋਸ਼ਨਲੀ ਉਹਨਾਂ ਨੂੰ ਵੀਕ ਕਰਦਾ ਪਿਆ ਕਿ ਲਾਈਫ ਜਿਹੜੀ ਹੈਗੀ ਉਹ ਕੋਈ ਮਤਲਬ ਚੋਕਲੇਟ ਬਾਰ ਨਹੀਂ ਹੈਗੀ ਕਿ ਤੁਸੀਂ ਘਰ ਤੋਂ ਬਾਹਰ ਨਿਕਲੋਗੇ ਤੇ ਤੁਹਾਨੂੰ ਉਹ ਕੁਛ ਮਿੱਠਾ ਰਿਸੀਵ ਹੋਊਗਾ। ਉਹਦੇ ਵਿੱਚ ਬਹੁਤ ਸਾਰੀਆਂ ਕੰਪਲੀਕੇਸ਼ਨਸ ਨੇ ਜਦੋਂ ਅਸੀਂ ਬੱਚੇ ਨੂੰ ਸ਼ੁਰੂ ਦੇ ਵਿੱਚੋਂ ਤੁਸੀਂ ਉਹਨੂੰ ਕੁਛ ਵੀ ਨਹੀਂ ਕਹਿੰਦੇ ਗੇ। ਹੁਣ ਮੇਰੀ ਬੇਟੀ ਹੈਗੀ ਆ, ਅਸੀਂ ਉਹਨੂੰ ਬਹੁਤ ਘੱਟ ਟਾਂਟਦੇ ਹਾਂ, ਬਟ ਬਾਏ ਚਾਂਸ ਮੈਂ ਇਨਕਾਰ ਨਹੀਂ ਕਰਦਾ ਗਾ, ਡਾਂਟਣਾ ਵੀ ਪੈਂਦਾ ਹੈਗਾ। ਉਹਨੂੰ 3 ਸਾਲ ਦੀ ਨੂੰ ਮਤਲਬ ਕਿ ਸਾਡੇ ਮਤਲਬ ਉੱਚੀ ਆਵਾਜ਼ ਦਾ ਗੁੱਸਾ ਆਉਂਦਾ ਹੈਗਾ ਵੀ ਤੁਸੀਂ ਮੈਨੂੰ ਮਾਰਨਾ ਤਾਂ ਚਲੋ ਹੁਣ ਕਲਚਰ ਹੀ ਨਹੀਂ ਰਿਹਾ ਗਾ ਨਾ ਸਕੂਲਾਂ ਦੇ ਵਿੱਚ ਤੇ ਨਾ ਘਰਾਂ ਦੇ ਵਿੱਚ, ਤਾਂ ਉਹਨੂੰ ਸਾਡੀ ਉੱਚੀ ਆਵਾਜ਼ ਤੋਂ ਦਿੱਕਤ ਹੁੰਦੀ ਆ। ਬਟ ਮੈਂ ਸੇਮ ਟਾਈਮ ਮੈਂ ਇਸ ਗੱਲ ਦੇ ਵਿੱਚ ਫਸਿਆ ਹੋਇਆ ਜਿਵੇਂ ਕਿ ਬਾਕੀ ਸਾਰੇ ਅਸੀਂ ਪੇਰੈਂਟਿੰਗ ਦੇ ਵਿੱਚ ਫਸਦੇ ਹਾਂ ਕਿ ਇਹ ਮਤਲਬ ਬੱਚੇ ਜਦੋਂ ਸੋਸਾਇਟੀ ਦੇ ਵਿੱਚ ਜਾਣਗੇ ਤਾਂ ਸੋਸਾਇਟੀ ਜਾਂ ਜਿਹੜਾ ਕੋਈ ਕੈਰੀਅਰ ਹੈਗਾ ਜਾਂ ਤੁਸੀਂ ਪੂਰੀ ਦੀ ਪੂਰੀ ਦੁਨੀਆ ਜਿਹੜੀ ਹੈਗੀ ਆ ਉਹ ਕੋਈ ਚੋਕਲੇਟ ਨੀ ਹੈਗਾ, ਕੋਈ ਮਿੱਠਾ ਨੀ ਹੈਗਾ, ਉਹਦੇ ਵਿੱਚ ਬਹੁਤ ਕੁਛ ਖੱਟਾ ਵੀ ਹੈਗਾ। ਉਹ ਉਹ ਤੁਹਾਨੂੰ ਇਮੋਸ਼ਨਲੀ ਜਿੰਨਾ ਚਿਰ ਤੁਸੀਂ ਸਟਰੋਂਗ ਨੀ ਹੈਗੇ ਗੇ, ਤੁਸੀਂ ਉਹ ਕਹਿੰਦੇ ਹੁੰਦੇ ਆ ਵੀ ਤੁਹਾਨੂੰ ਕਿਸੇ ਨੇ ਕੁਛ ਕਿਹਾ ਨੀ ਹੈਗਾ ਗਾ, ਤੁਹਾਨੂੰ ਕਿਸੇ ਨੇ ਤੁਹਾਡੇ ਪੇਰੈਂਟਸ ਤੋਂ ਜਿਹੜੀ ਗੱਲ ਸ਼ੁਰੂ ਹੁੰਦੀ ਆ ਜਿੰਨਾ ਚਿਰ ਤੁਹਾਨੂੰ ਹਿੱਟਬੈਕ ਨੀ ਹੁੰਦਾ ਕੁਛ, ਉਹ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਹੋ ਸਕਦਾ ਮੇਰੀ ਸਟੇਟਮੈਂਟ ਜਿਹੜੀ ਹੈਗੀ ਆ ਉਹ ਓਲਡ ਸਕੂਲ ਸਟੇਟਮੈਂਟ ਹੋਵੇ ਵੀ ਜਿਹੜਾ ਭਾਵੇਂ ਮਾਰਨਾ ਕੁੱਟਣਾ ਚਲੋ ਇੱਕ ਐਕਸਟੈਂਡ ਤੇ ਜਾ ਕੇ ਜਦੋਂ ਉਹ ਖਤਰਨਾਕ ਵੀ ਹੋ ਜਾਂਦਾ ਜਾਂ ਜਿਹੜਾ ਬਹੁਤ ਜ਼ਿਆਦਾ ਡੀਗ੍ਰੇਡ ਕਰਨਾ ਬੱਚੇ ਨੂੰ, ਉੱਥੋਂ ਤੱਕ ਮੈਂ ਸਹਿਮਤ ਹਾਂ ਕਿ ਨਹੀਂ ਕਰਨਾ ਚਾਹੀਦਾ, ਬੱਚੇ ਦੇ ਬੱਚੇ ਬਹੁਤ ਕੋਮਲ ਹੁੰਦੇ ਆ ਉਹ ਨਹੀਂ ਕਰਨਾ ਚਾਹੀਦਾ, ਬਟ ਜੇ ਤੁਸੀਂ ਇਹ ਕਹਿੰਦੇ ਵੀ ਬੱਚੇ ਨੂੰ ਤੁਸੀਂ ਉਂਗਲ ਵੀ ਨਹੀਂ ਦਿਖਾ ਸਕਦੇ ਦੈਟ ਇਜ਼ ਡੇਂਜਰਸ, ਉਹ ਬੱਚੇ ਨੂੰ
ਦੂਜੇ ਐਕਸਟ੍ਰੀਮ ਤੇ ਪਹੁੰਚ ਗਏ ਨਾ, ਉਸ ਇੱਕ ਐਕਸਟ੍ਰੀਮ ਤੋਂ ਦੂਜੇ ਤੇ ਜੰਪ ਕਰ ਰਹੇ ਨੇ, ਇਹ ਵੀ ਹੋ ਸਕਦਾ।
ਹਾਂਜੀ ਹਾਂਜੀ ਹਾਂਜੀ, ਤੁਸੀਂ ਉਹਨੂੰ ਇਮੋਸ਼ਨਲੀ ਇੰਨਾ ਵੀਕ ਕਰ ਦੋਗੇ ਉਹ ਬਾਹਰ ਕਿੱਦਾਂ ਸਰਵਾਈਵ ਕਰੇਗਾ ਦੁਨੀਆ ਦੇ ਵਿੱਚ। ਸੋ
ਇਹ ਤੁਹਾਡੀ
ਹਾਂਜੀ
ਹਾਂ, ਮੈਨੂੰ ਇਹਦੇ ਤੋਂ ਦੋ ਹੀ ਗੱਲਾਂ ਆਈਆਂ ਨੇ, ਇੱਕ ਤਾਂ ਆਪਣੇ ਵਾਲੀ ਜਨਰੇਸ਼ਨ ਹੈ ਜਿਹੜੀ ਆਹ 90s ਟਾਈਪ, ਇਹ ਬੜਾ ਫੀਲ ਕਰਦੇ ਆ ਕਿ ਪਹਿਲਾਂ ਪੇਰੈਂਟਸ ਘੂਰਦੇ ਰਹੇ ਉਹਨਾਂ ਦੀ ਗੱਲ ਮੰਨਣੀ ਪੈ ਗਈ ਤੇ ਹੁਣ ਘਰੇ ਵਾਲੀਆਂ ਕਹਿ ਦਿੰਦੇ ਆ ਜੀ ਬੱਚੇ ਦੀ ਮੰਨੋ ਹਨਾ, ਅੱਗੇ ਕਹਿੰਦੇ ਹੁੰਦੇ ਸੀ ਚੁੱਪ ਕਰ ਜੋ ਪਾਪਾ ਕੰਮ ਕਰ ਰਿਹਾ, ਹੁਣ ਪਾਪਾ ਨੂੰ ਕਹਿਣਾ ਪੈਂਦਾ ਕਿ ਉਹ ਬੱਚਾ ਐਂ ਕਰ ਰਿਹਾ ਤੂੰ ਐਂ ਕਰ, ਹਨਾ। ਮਤਲਬ ਕਿ ਘਰਾਂ ਦੇ ਵਿੱਚ ਬੱਚੇ ਦਾ ਰੂਲ ਹੋ ਗਿਆ ਪਹਿਲਾਂ ਦਾਦਾ ਦਾਦੀ ਜਾਂ ਪੇਰੈਂਟਸ ਦਾ ਹੁੰਦਾ ਸੀ, ਇੱਕ ਤਾਂ ਇਹ ਡਰੈਸਟਿਕ ਫਰਕ ਦੇਖਿਆ। ਦੂਜਾ ਮੈਂ ਦੇਖਿਆ ਕਿ ਬੱਚਿਆਂ ਬਾਰੇ ਮੈਂ ਦੋ ਤਿੰਨ ਐਗਜ਼ਾਮਪਲ ਸੁਣਿਆ ਸੀ, ਮੈਂ ਤੁਹਾਡੇ ਮੂਹਰੇ ਰੱਖਦਾ ਤੁਸੀਂ ਦੱਸੋ ਇਹਨਾਂ ਨੂੰ ਕਿਵੇਂ ਲੈਣਾ ਚਾਹੀਦਾ ਇਹਨਾਂ ਗੱਲਾਂ ਨੂੰ। ਇੱਕ ਤਾਂ ਕਹਿੰਦੇ ਕਿ ਬੱਚੇ ਪੈਂਪੜ ਬੜੇ ਆ ਕਿ ਆਹ ਡੇ ਮਨਾ ਲਿਆ ਉਹ ਡੇ ਮਨਾ ਲਿਆ, ਮਤਲਬ ਤੂੰ ਹੀ ਇੱਕੋ ਇੱਕ ਪ੍ਰੈਸ਼ੀਅਸ ਮੇਰੀ ਪ੍ਰਿੰਸੈਸ ਪੈਦਾ ਹੋ ਗਈ, ਤੂੰ ਮੇਰਾ ਪ੍ਰਿੰਸ ਪੈਦਾ ਹੋ ਗਿਆ। ਮੈਂ ਕਈ ਵਾਰ ਕਹਿੰਦਾ ਵੀ ਠੀਕ ਹੈ ਵੀ ਅਸੀਂ ਉਹ ਚੀਜ਼ਾਂ ਨਹੀਂ ਵੇਖੀਆਂ, ਬਹੁਤੇ ਪੇਰੈਂਟਸ ਕਹਿੰਦੇ ਯਾਰ ਸਾਡੇ ਕੋਲ ਤਾਂ ਹੁੰਦਾ ਨਹੀਂ ਸੀ, ਜੇ ਬੱਚਿਆਂ ਨੂੰ ਆਹ ਦਵਾ ਤਾਂ ਫਿਰ ਕੀ ਹੋ ਗਿਆ, ਸਾਡੇ ਤਾਂ ਬੜੇ ਅਰਮਾਨ ਮਰ ਗਏ। ਉਹ ਕਰਦੇ ਕਰਦੇ ਮੈਂ ਕਿਹਾ ਵੀ ਸਾਡੇ ਅਰਮਾਨਾਂ ਦੀ ਵੀ ਲਿਮਿਟ ਹੈ, ਪਰ ਅਰਮਾਨਾਂ ਦੀ ਬਿਮਾਰੀ ਵੀ ਲੱਗ ਜਾਂਦੀ ਹੁੰਦੀ ਹੈ, ਮੈਨੂੰ ਨੀ ਪਤਾ ਸ਼ਬਦ ਠੀਕ ਹੈ ਕਿ ਨਹੀਂ, ਮੈਂ ਕਿਹਾ ਪਰ ਉਹ ਬਿਮਾਰੀ ਜੋਗਾ ਆਪਣੇ ਕੋਲ ਖਰਚਾ ਨਹੀਂ ਹੋਣਾ, ਇਹ ਵੀ ਧਿਆਨ ਰੱਖੋ। ਦੂਜੀ ਗੱਲ ਹੈ ਕਿ ਆਪਣੇ ਬੱਚਿਆਂ ਨੂੰ ਹਾਰਡਸ਼ਿਪ ਕੌਣ ਸਿਖਾਊਗਾ ਕਿ ਬਈ ਧੱਕੇ ਵੀ ਵੱਜਦੇ ਆ, ਹੁਣ ਅਫਗਾਨਿਸਤਾਨ ਦੇ ਬੱਚੇ ਆ ਉਹਨਾਂ ਨੂੰ ਪਤਾ ਹੈ ਕਿ ਪਿਓ ਦੀ ਲੱਤ ਵੱਢੇਗੀ ਬਾਂਹ ਵੱਢੇਗੀ ਤੇ ਇਹ ਹੈ, ਮੈਂ ਨੀ ਕਹਿੰਦਾ ਉਹ ਗੱਲਾਂ ਹੈਗੀਆਂ ਨੇ, ਪਰ ਉਹ ਵੀ ਉਵੇਂ ਹੀ ਗਰੋ ਕਰ ਜਾਂਦੇ ਆ। ਹਾਂਜੀ ਅਸੀਂ ਜ਼ਿੰਦਗੀ ਚ ਤੰਗੀਆਂ ਤੁਰਸ਼ੀਆਂ ਦੇਖਾਂਗੇ, ਥੋੜਾ ਜਿਹਾ ਤਿਆਰ ਹੈ। ਕੈਨੇਡਾ ਵਿੱਚ ਮੈਂ ਨਵਾਂ ਨਵਾਂ ਗਿਆ ਤੇ ਸਾਡੇ ਬੱਚਿਆਂ ਨੂੰ ਇੱਕ ਜਗ੍ਹਾ ਤੇ ਕਿਤੇ ਟ੍ਰੇਨਿੰਗ ਹੋਵੇ, ਸਕੂਲ ਦਾ ਕੋਈ ਫੰਕਸ਼ਨ ਸੀ ਪਤਾ ਨਹੀਂ ਕਿੱਥੇ, ਉੱਥੇ ਪਾਕਿਸਤਾਨ ਤੋਂ ਕੋਈ ਬੰਦਾ ਆਇਆ ਜੀ, ਉਹਨੇ ਬੜੀ ਸੋਹਣੀ ਗੱਲ ਕਹੀ, ਕਹਿੰਦੇ ਤੁਸੀਂ ਸਾਨੂੰ ਹਮੇਸ਼ਾ ਕਹਿੰਦੇ ਗੁੱਡ ਜੋਬ ਬੱਚੇ ਨੇ ਚੱਕ ਕੇ ਇਧਰੋਂ ਕੋਈ ਚੀਜ਼ ਉੱਥੇ ਵੀ ਧਰਤੀ, ਮਤਲਬ ਨੋਬੇਲ ਪ੍ਰਾਈਜ਼ ਦੇਣ ਤੱਕ ਚਲੇ ਜਾਂਦੇ ਆਪਾਂ ਬੱਚਿਆਂ ਨੂੰ, ਇੰਨਾ ਪੈਂਪਰ ਕਰਦੇ ਹਾਂ। ਕਹਿੰਦੇ ਵੀ ਜੇ ਉਹ ਹਾਰ ਜਾਣ ਉਹਨਾਂ ਨੂੰ ਹਾਰਨਾ ਸਿਖਾਇਆ ਹੀ ਨਹੀਂ ਆਪਾਂ, ਵੀ ਹਾਰ ਕਿਵੇਂ ਸਵੀਕਾਰ ਕਰਨੀ ਹੈ, ਤਕਲੀਫ਼ ਕਿਵੇਂ ਝੱਲਣੀ ਹੈ, ਇਹ ਨੀ ਅਸੀਂ ਸਿਖਾ ਰਹੇ। ਆਪਾਂ ਉਹਨਾਂ ਨੂੰ ਸੁਪਰ ਸਟਾਰ ਵਿਜੇਤਾ ਸਪੋਟ ਲਾਈਟ ਐਜ਼ ਅ ਗਲੈਮਰ ਦੇ ਤੌਰ ਤੇ ਉਹਨਾਂ ਨੂੰ ਲਾਈਫ ਪੇਸ਼ ਕੀਤੀ ਹੋਈ ਹੈ, ਪਰ ਲਾਈਫ ਇਜ਼ ਨੋਟ ਗੋਇੰਗ ਟੂ ਬੀ ਅ ਗਲੈਮਰ ਫੋਰ ਐਵਰੀਬਡੀ, ਇਟਸ ਨੋਟ ਗੋਨਾ ਸਰਵ ਯੂ ਔਨ ਅ ਪਲੇਟ ਆਫ ਸਮਥਿੰਗ। ਤੇ ਅੱਗੇ ਤਾਂ ਕਹਿੰਦੇ ਹਾਲਾਤ ਬੜੇ ਮੁਸ਼ਕਲ ਨੇ, ਤੇ ਬੱਚਿਆਂ ਨੂੰ ਤੁਸੀਂ ਕਿਹਾ ਸਾਈਕੋਲੋਜੀਕਲ ਵੀ ਕੀਤਾ, ਸੋ ਵੇਅਰ ਡਸ ਵੀ ਵੇਅਰ ਸ਼ੁਡ ਵੀ ਸਟੈਂਡ, ਆਹ ਤਿੰਨ ਚਾਰ ਐਗਜ਼ਾਮਪਲਸ। ਹਾਂਜੀ
ਗੱਲ ਫਿਰ ਮੈਂ ਮਤਲਬ ਕਿਉਂਕਿ ਮੈਂ ਅਧਿਆਪਕ ਹੋਣ ਦੇ ਨਾਲ ਨਾਲ ਫਿਲਮ ਤੇ ਲਿਟਰੇਚਰ ਦਾ ਵੀ ਵਿਦਿਆਰਥੀ ਹਾਂ, ਤਾਂ ਮੈਂ ਇੱਕ ਫਿਲਮ ਦੀ ਐਗਜ਼ਾਮਪਲ ਸਾਂਝੀ ਕਰਦਾ, ਸ਼ਾਇਦ ਸਾਰੇ ਨੇ ਦੇਖੀ ਹੋਣੀ ਆ। ਰੰਗ ਦੇ ਬਸੰਤੀ ਦੀ ਫਿਲਮ ਦੇ ਵਿੱਚ ਇੱਕ ਅਮੀਰ ਖਾਨ ਦਾ ਡਾਇਲੋਗ ਆ, ਉਹ ਕਹਿੰਦੀ ਵੀ ਤੂੰ ਸੂ ਨਾਂ ਦਾ ਕਰੈਕਟਰ ਹੈਗਾ, ਕੁੜੀ ਬਾਹਰੋਂ ਆਉਂਦੀ ਆ ਤਾਂ ਉਹ ਉਹਨਾਂ ਨੂੰ ਲੈ ਕੇ ਇੱਕ ਫਿਲਮ ਕਰ ਰਹੀ ਹੈਗੀ ਆ ਭਗਤ ਸਿੰਘ ਹੋਰਾਂ ਦੇ, ਉਹ ਕਹਿੰਦੀ ਵੀ ਤੂੰ ਯੂਨੀਵਰਸਿਟੀ ਤੋਂ ਬਾਹਰ ਕਿਉਂ ਨੀ ਨਿਕਲਦਾ ਗਾ, ਉੱਥੇ ਬੜੀ ਗੱਲ ਬੜੀ ਸੋਹਣੀ ਗੱਲ ਕਰਦਾ ਉਹ ਕਹਿੰਦਾ ਵੀ ਇਸ ਯੂਨੀਵਰਸਿਟੀ ਦੇ ਵਿੱਚ ਨਾ ਡੀਜੇ ਸਟਾਰ ਆ, ਡੀਜੇ ਅਮੀਰ ਖਾਨ ਦਾ ਨਾਮ ਉਸ ਫਿਲਮ ਦੇ ਵਿੱਚ, ਕਹਿੰਦੇ ਇਸ ਡੀਜੇ ਦੀ ਕੋਈ ਔਕਾਤ ਆ, ਠੀਕ ਆ, ਇੱਥੇ ਸਾਰੇ ਡੀਜੇ ਨੂੰ ਜਾਣਦੇ ਆ, ਕਹਿੰਦਾ ਯੂਨੀਵਰਸਿਟੀ ਦੇ ਇਸ ਗੇਟ ਦੇ ਬਾਹਰ ਜ਼ਿੰਦਗੀ ਆ, ਠੀਕ ਆ, ਤੇ ਕਹਿੰਦਾ ਉਸ ਜ਼ਿੰਦਗੀ ਦੇ ਵਿੱਚ ਤੇ ਜ਼ਿੰਦਗੀ ਦੀ ਭੀੜ ਦੇ ਵਿੱਚ ਅੱਛੇ ਅੱਛੇ ਡੀਜੇ ਪਿਸ ਗਏ, ਠੀਕ ਹੈ ਜੀ, ਤੇ ਕਹਿੰਦਾ ਯੂਨੀਵਰਸਿਟੀ ਦੇ ਇਸ ਪਾਰ ਕਹਿੰਦਾ ਅਸੀਂ ਲਾਈਫ ਨੂੰ ਨਚਾਉਣੇ ਆ ਤੇ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਲਾਈਫ ਸਾਨੂੰ ਨਚਾਉਂਦੀ ਹੈ।
ਹਾਂਜੀ,
ਸੋ ਮਸਲਾ ਇਹ ਵੀ ਖੜਾ ਹੁੰਦਾ ਕਿ ਤੁਸੀਂ ਜਿਸ ਗੱਲ ਦੇ ਉੱਤੇ ਤੁਸੀਂ ਸ਼ੁਰੂ ਕੀਤੀ ਸੀਗੀ ਵੀ ਉਹਨਾਂ ਨੂੰ ਹਾਰਡਸ਼ਿਪ ਕੌਣ ਸਿਖਾਏਗਾ, ਇਹ ਵੀ ਗੱਲ ਹੈਗੀ ਹੈ। ਹੁਣ ਅਸਲ ਦੇ ਵਿੱਚ ਤੁਸੀਂ ਜਿਹੜੀ ਜਿਹੜਾ ਸ਼ਬਦ ਤੁਸੀਂ ਯੂਜ਼ ਕੀਤਾ ਸੀ ਨਾ ਵੀ ਐਕਸਟ੍ਰੀਮ, ਅਸਲ ਦੇ ਵਿੱਚ ਵੱਡੀ ਦਿੱਕਤ ਇੱਥੇ ਵੀ ਖੜੀ ਹੋ ਰਹੀ ਹੈ ਰਮਨ ਜੀ, ਕਿ ਅਸੀਂ ਇੱਕ ਐਂਡ ਛੱਡ ਕੇ ਨਾ ਦੂਸਰੇ ਮਤਲਬ ਐਕਸਟ੍ਰੀਮ ਐਂਡ ਦੇ ਉੱਤੇ ਚਲੇ ਗਏ ਹਾਂ। ਮਹਾਤਮਾ ਬੁੱਧ ਨੂੰ ਅਸੀਂ ਮੱਧ ਮਾਰਗ ਨਹੀਂ ਅਪਣਾ ਰਹੇ ਗੇ, ਜਾਂ ਮਤਲਬ ਜਿਹੜੇ ਵੈਸਟਰਨ ਮੁਲਕਾਂ ਦੀ ਤਾਂ ਪ੍ਰੋਬਲਮ ਇਹ ਹੈ ਵੀ ਉੱਥੇ ਰੂਲ ਬਹੁਤ ਸਖਤ ਹੋ ਗਏ ਆ ਹੁਣ, ਬਟ ਸਾਡੇ ਇੱਥੇ ਕੀ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਜਿਹੜੀ ਰੀਲਾਂ ਤੋਂ ਸਿੱਖੀ ਜਿਹੜੀ ਪੇਰੈਂਟਿੰਗ ਹੈਗੀ ਆ, ਯੂਟਿਊਬ ਤੋਂ ਸਿੱਖੀ ਪੇਰੈਂਟਿੰਗ ਜਿਹੜੀ ਹੈਗੀ ਆ, ਉਸ ਨੂੰ ਇਹ ਸਿਖਾ ਰਹੀ ਹੈ ਵੀ ਤੁਸੀਂ ਬੱਚੇ ਨੂੰ ਸਿਰਫ ਤੇ ਸਿਰਫ ਐਪਰੀਸ਼ੀਏਟ ਹੀ ਕਰਨਾ, ਤੁਸੀਂ ਹੋਰ ਕੁਛ ਨਹੀਂ ਕਰਨਾ ਗਾ। ਪਰ ਜ਼ਿੰਦਗੀ, ਅਸੀਂ ਅਗੇਨ ਉਸੇ ਗੱਲ ਤੇ ਆਉਂਦੇ ਹਾਂ ਕਿ ਜ਼ਿੰਦਗੀ ਇੰਨੀ ਸਿੱਧੀ ਨਹੀਂ ਹੁੰਦੀ ਜੀ, ਬੱਚਿਆਂ ਨੂੰ ਜਿਹੜੀ ਹੈਗੀ ਉਹ ਹਾਰਡਸ਼ਿਪ ਵੀ ਤੁਹਾਨੂੰ ਸਿਖਾਉਣੀ ਪਊਗੀ, ਉਹਨਾਂ ਨੂੰ ਦੱਸਣਾ ਪਏਗਾ। ਔਰ ਹਰ ਚੀਜ਼ ਜਿਹੜੀ ਹੈਗੀ ਆ, ਮੇਰੀ ਬੇਟੀ ਆ ਉਹ ਮਤਲਬ ਉਹਨੂੰ ਅਚਾਨਕ ਇੱਕ ਆਦਤ ਜੀ ਬਣ ਗਈ, ਅਸੀਂ ਬਾਜ਼ਾਰ ਲੈ ਕੇ ਜਾਂਦੇ ਤੇ ਉਹਨੇ ਕਹਿਣਾ ਆ ਵੀ ਲੈਣਾ ਆ ਵੀ ਲੈਣਾ ਆ ਵੀ ਲੈਣਾ। ਹੁਣ ਥੋੜੀ ਜਿਹੀ ਮਤਲਬ ਦੋ ਤਿੰਨ ਹਫ਼ਤਿਆਂ ਦੇ ਵਿੱਚ ਕੰਡੀਸ਼ਨਿੰਗ ਜੀ ਕੀਤੀ ਹੈ ਕਿ ਵੀ ਕਾਂਟ ਪੋਟ ਐਵਰੀਥਿੰਗ, ਅਸੀਂ ਹਰ ਚੀਜ਼ ਨਹੀਂ ਸਕਦੇ ਜਾਂ ਹਰ ਚੀਜ਼ ਨਹੀਂ ਖਰੀਦਣ ਵਾਲੀ ਹੁੰਦੀ। ਮੈਂ ਬੜੇ ਬੜਾ ਹੈਰਾਨ ਹੁੰਦਾ ਕਿ ਜਿਹੜੇ ਤੁਹਾਡੀ ਗੱਲ ਤੇ ਹੋਣਾ ਮੈਂ ਵੀ ਜੇ ਸਾਨੂੰ ਕੋਈ ਚੀਜ਼ ਨਹੀਂ ਪ੍ਰਾਪਤ ਹੋਈ,
ਠੀਕ ਹੈ,
ਹੁਣ ਅਸੀਂ ਦੋਨਾਂ ਚੀਜ਼ਾਂ ਦੇ ਵਿੱਚ ਹੀ ਅਸੀਂ ਆਪਦੇ ਜਿਹੜੇ ਮਤਲਬ ਕਿ ਬੱਚਿਆਂ ਨੂੰ ਪੀਸ ਦਿੰਦੇ ਹਾਂ, ਪੀਸ ਇਸ ਤਰੀਕੇ ਨਾਲ ਦਿੰਦੇ ਹਾਂ ਕਿ ਜੇ ਦੇਖੋ ਜੀ ਮੈਂ ਮਤਲਬ ਕੁਛ ਨਹੀਂ ਬਣ ਸਕਿਆ, ਤੁਸੀਂ ਬੱਚੇ ਤੇ ਜ਼ੋਰ ਲਾਉਣੇ ਵੀ ਯਾਰ ਤੂੰ ਬਣ, ਤੂੰ ਪੜ੍ਹ, ਠੀਕ ਹੈ, ਤੂੰ ਮਤਲਬ ਕਿ ਜੇ ਤੂੰ ਨੋਨ ਮੈਡੀਕਲ ਨਹੀਂ ਲੈ ਸਕਦਾ, ਠੀਕ ਹੈ, ਕੋਈ ਗੱਲ ਨੀ, ਪਰ ਤੂੰ ਲੈ, ਕਿਉਂ, ਕਿਉਂਕਿ ਮੇਰੇ ਕੋਲੇ ਪੜ੍ਹਨ ਦਾ ਮੌਕਾ ਨੀ ਸੀਗਾ, ਤੂੰ ਪੜ੍ਹ। ਇੱਥੇ ਵੀ ਤੁਸੀਂ ਮਤਲਬ ਕਿ ਇੱਕ ਤਰੀਕੇ ਦੇ ਮੈਨੂੰ ਲੱਗਦਾ ਵੀ ਅਲੱਗ ਹੀ ਲੈਵਲ ਦੇ ਉੱਤੇ ਤੁਸੀਂ ਪੇਰੈਂਟਿੰਗ ਦੇ ਵਿੱਚ ਆ ਜਾਂਦੇ ਆ। ਫਿਰ ਦੂਸਰੇ ਨੰਬਰ ਦੇ ਉੱਤੇ ਤੁਸੀਂ ਚੀਜ਼ਾਂ ਜਦੋਂ ਪ੍ਰੋਵਾਈਡ ਕਰਦੇ ਆ, ਠੀਕ ਹੈ, ਹੁਣ ਜਿਹੜਾ ਬਾਜ਼ਾਰ ਹੈਗਾ ਮਤਲਬ ਮੈਂ ਥੋੜੀ ਜਿਹੀ ਗੱਲ ਇੱਥੇ ਨਾ ਥੋੜੀ ਜਿਹੀ ਗੱਲ ਆਪਣੀ ਆਫ ਦਾ ਟਰੈਕ ਜਾਊਗੀ,
ਹਾਂਜੀ ਹਾਂਜੀ,
ਮੈਂ ਬਾਜ਼ਾਰ ਦੀ ਜੇ ਵੀ ਗੱਲ ਕਰ ਲਈਏ ਨਾ, ਮਤਲਬ ਸਾਡੇ ਜਿਹੜੇ ਰਿਸ਼ਤੇ ਹੈਗੇ ਉਹ ਵੀ ਬਾਜ਼ਾਰ ਨੇ ਬੜੇ ਡਿਫਾਈਨ ਕੀਤੇ ਹੋਏ ਆ, ਮਤਲਬ ਕਿ ਤੁਸੀਂ ਜੇ ਆਪਦੀ ਮਤਲਬ ਹੁਣੇ ਹੁਣੇ ਰੱਖੜੀ ਦਾ ਤਿਉਹਾਰ ਲੰਘਿਆ ਹਨਾ, ਮਹੀਨਾ ਕੁ ਹੋ ਗਿਆ, ਤਾਂ ਤੁਸੀਂ ਆਪਦੀ ਭੈਣ ਨੂੰ ਜੇ ਕੈਡਬਰੀ ਦਾ ਉਹ ਜਿਹੜਾ ਗਿਫਟ ਜਿਹੜਾ ਉਹ ਹੈਗਾ
ਪੂਰਾ ਬਣਿਆ ਬਣਾਇਆ
ਜੇ ਤੁਸੀਂ ਨਹੀਂ ਦਿੱਤਾ, ਠੀਕ ਆ, ਤਾਂ ਤੁਸੀਂ ਭਰਾ ਨਹੀਂ ਹੋ।
ਮੈਂ ਇਹੀ ਚੀਜ਼ ਭਾਜੀ ਤੁਹਾਨੂੰ ਕਹਿਣ ਲੱਗਿਆ ਸੀ ਗੁਰਵਿੰਦਰ ਜੀ, ਮੈਂ ਪਿਛਲੇ ਦਿਨਾਂ ਚ ਵੇਖ ਰਿਹਾ ਕਿ ਬੱਚੇ ਦੇਖਦੇ ਆ ਕਿ ਮਿਲਾ ਕਿਆ ਗਿਫਟ ਨੇ, ਹਨਾ, ਉਹਨਾਂ ਨੂੰ ਇਹ ਨੀ ਹੈ ਕਿ ਮੈਨੂੰ ਜੋ ਮਿਲ ਗਿਆ ਇਹ ਮੇਰਾ ਪਿਆਰ ਹੈ, ਉਹ ਇੰਨੀ ਹੈ, ਉਹ ਕੰਪੈਰੀਜ਼ਨ ਹੈ। ਫਿਰ ਅੱਗੇ ਟੀਚਰ ਡੇ ਵੀ ਆ ਕੇ ਗਿਆ ਪਿੱਛੇ ਜੇ, ਉਹਦੇ ਵਿੱਚ ਗਿਫਟਾਂ ਲੈ ਕੇ ਜਾਣੀਆਂ, ਮੈਂ ਕਿਹਾ ਯਾਰ ਜਿਹਦੇ ਘਰ ਚ ਨਾ ਗਿਫਟ ਹੋਇਆ ਉਹ ਬੱਚਾ ਕੀ ਕਲਾਸ ਚ ਫੀਲ ਕਰੂਗਾ। ਮਤਲਬ ਟੀਚਰ ਡੇ ਤੇ ਐਨਕਰੇਜ ਕੀਤਾ ਹੀ ਨਹੀਂ ਹੈ ਕਿ ਤੁਸੀਂ ਮੇਰੇ ਲਈ ਕੁਛ ਲਿਖ ਕੇ ਲਿਆਓ ਚਾਰ ਲਾਈਨਾਂ, ਬਸ ਇਹੀ ਬਹੁਤ ਸੀ, ਸਾਰੇ ਬੱਚੇ ਇਕੁਐਲਿਟੀ ਚ ਲਿਖ ਲਿਆਉਂਦੇ, ਜੋ ਸਾਡੇ ਘਰੋਂ ਗਿਫਟ ਲੈ ਕੇ ਗਿਆ ਬੱਚਾ ਉਹਦੇ ਨਾਲੋਂ ਵੱਧ ਤੇ ਘੱਟ ਵਾਲੇ ਲੈ ਕੇ ਆਉਣਗੇ ਨਾ ਦੂਜੇ। ਮਤਲਬ ਇਹ ਸੋਸਾਇਟੀ ਸਾਨੂੰ ਕਿਸ ਤਰ੍ਹਾਂ ਦੇ ਕੰਜ਼ਿਊਮਰਿਜ਼ਮ ਚ ਤੇ ਹੋਰ ਗੱਲਾਂ ਚ ਧੱਕ ਰਹੀ ਹੈ, ਤੇ ਇਹ ਦੁਨੀਆਂ ਭਰ ਦੇ ਵਿੱਚ ਮੈਂ ਦੇਖ ਰਿਹਾ ਕਿ ਇਹੀ ਵਰਤਾਰਾ ਚੱਲ ਰਿਹਾ ਜੀ, ਔਰ ਕੁਆਂਟੀਫਾਈ ਹੋ ਰਿਹਾ ਰਿਲੇਸ਼ਨਸ਼ਿਪ। ਹਾਂਜੀ
ਬਿਲਕੁਲ ਬਿਲਕੁਲ, ਉਹੀ ਦਿੱਕਤ ਆ ਰਹੀ ਹੈ ਵੀ ਤੁਸੀਂ ਹੁਣ ਇੱਥੇ ਵੀ ਪ੍ਰੋਬਲਮ ਆ ਰਹੀ ਹੈ ਵੀ ਤੁਸੀਂ ਇੱਕ ਚੀਜ਼ ਇਹਦੇ ਵਿੱਚ ਹੋਰ ਵੀ ਦਿੱਕਤ ਖੜੀ ਹੁੰਦੀ ਹੈ ਕਿ ਤੁਸੀਂ ਦੋ ਚੀਜ਼ਾਂ ਬਾਰੇ ਆਪਾਂ ਗੱਲ ਕੀਤੀ ਸੀ ਵੀ ਤੁਸੀਂ ਆਪਦੇ ਅਧੂਰੇ ਸੁਪਨੇ ਜਿਹੜੇ ਹੈਗੇ ਉਹ ਬੱਚਿਆਂ ਦੇ ਥਰੂ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ, ਦੂਸਰਾ ਤੁਹਾਨੂੰ ਜਿਹੜੀ ਕਮੀ ਰਹਿ ਗਈ ਆ ਤੁਸੀਂ ਉਹਨੂੰ ਐਕਸਟ੍ਰੀਮ ਲੈਵਲ ਦੇ ਉੱਤੇ ਜਾ ਕੇ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਆ, ਔਰ ਦੋਨੇ ਚੀਜ਼ਾਂ ਤੁਹਾਡੇ ਲਈ ਖਤਰਨਾਕ ਸਾਬਤ ਹੁੰਦੀਆਂ ਤੁਹਾਡੇ ਬੱਚਿਆਂ ਦੇ ਰੂਪ ਦੇ ਵਿੱਚ। ਮਸਲਾ ਇਹ ਹੈ ਕਿ ਤੁਸੀਂ ਬੱਚੇ ਨੂੰ ਜੇਕਰ ਕੋਈ ਵੀ ਜਿਹੜੀ ਹੈਗੀ ਆ ਤੁਹਾਨੂੰ ਇੱਕ ਹੋਰ ਗੱਲ ਵੀ ਇਹਦੇ ਨਾਲ ਐਡ ਆਨ ਕਰੂਗਾ ਵੀ ਆਪਣੀ ਪੁਰਾਣੀ ਗੱਲ ਦੇ ਨਾਲ ਜੋੜ ਕੇ, ਬੱਚਿਆਂ ਨੂੰ ਤੁਸੀਂ ਕੰਪੈਰੀਜ਼ਨ ਦੇ ਵਿੱਚ ਜਦੋਂ ਪਾਓਗੇ ਨਾ, ਠੀਕ ਹੈ, ਚਾਹੇ ਉਹ ਪੜ੍ਹਾਈ ਦੇ ਲੈਵਲ ਦੇ ਉੱਤੇ ਹੋਵੇ ਜਾਂ ਤੁਹਾਡੀ ਚੀਜ਼ਾਂ ਦੀ ਅਵੇਲੇਬਿਲਿਟੀ ਦੇ ਲੈਵਲ ਦੇ ਉੱਤੇ ਹੋਵੇ, ਠੀਕ ਹੈ, ਜੋ ਜੋ ਜਿਸ ਲੈਵਲ ਦੇ ਉੱਤੇ ਤੁਸੀਂ ਉਹਨੂੰ ਪ੍ਰੋਵਾਈਡ ਕਰਵਾ ਦਿਓਗੇ ਚੀਜ਼ਾਂ, ਬੱਚਾ ਉਹ ਆਪਣਾ ਲੈਵਲ ਸੈੱਟ ਕਰ ਦੂਗਾ, ਉਹ ਉਸ ਤੋਂ ਨੀਚੇ ਨਹੀਂ ਨਿਕੂਗਾ। ਮੰਨ ਲਓ ਜੇ ਤੁਸੀਂ ਅੱਜ ਉਹਨੂੰ ਕੋਈ 10 ਹਜ਼ਾਰ ਦੀ ਚੀਜ਼ ਦਿੱਤੀ ਹੈ ਨਾ, ਤੋ ਕੱਲ ਨੂੰ ਉਹ 15 ਹਜ਼ਾਰ ਦੀ ਮੰਗੇਗਾ, ਉਹ 10
ਹਜ਼ਾਰ ਹੋ ਗਿਆ, ਠੀਕ ਹੈ
10 ਤਾਂ ਹੋ ਗਿਆ, ਇੱਕ ਲੈਵਲ ਉਹਨੇ ਅਚੀਵ ਕਰ ਲਿਆ। ਉਹ ਜਿਵੇਂ ਬੱਚੇ ਅੱਜ ਕੱਲ ਗੇਮਾਂ ਗੁਮਾਂ ਖੇਡਦੇ ਤੋ ਕਹਿੰਦੇ ਵੀ ਬਈ ਹੁਣ ਮੈਂ ਇਸ ਲੈਵਲ ਤੇ ਪਹੁੰਚ ਗਿਆ, ਮੈਨੂੰ ਡਿਸਟਰਬ ਨਾ ਕਰੋ, ਠੀਕ ਹੈ ਮੇਰਾ ਲੈਵਲ ਕੰਪਲੀਟ ਹੋਣ ਵਾਲਾ। ਤਾਂ ਜਿਵੇਂ ਜਿਵੇਂ ਤੁਸੀਂ ਉਹਨੂੰ ਕਰਦੇ ਹੋ ਤਾਂ ਫਿਰ ਉਹ ਇੱਕ ਤਰੀਕੇ ਦਾ ਫਿਰ ਅਗਲੀਆਂ ਸਮੱਸਿਆਵਾਂ ਉਹਨਾਂ ਦੇ ਵਿੱਚ ਸੁਪੀਰੀਟੀ ਜਾਂ ਇਨਫੀਰੀਟੀ ਕੰਪਲੈਕਸ ਦੀ ਆ ਜਾਂਦੀ ਹੈ। ਜੇ ਉਹਦੇ ਤੋਂ ਉੱਤੇ ਕੋਈ ਲੈ ਗਿਆ ਤਾਂ ਉਹ ਇਨਫੀਰੀਟੀ ਕੰਪਲੈਕਸ ਦੇ ਵਿੱਚ ਜਾਊਗਾ, ਤੇ ਜੇ ਉਹਦੇ ਤੋਂ ਕੋਈ ਸਾਰੇ ਮਾੜੇ ਲੈ ਕੇ ਆਏ ਤੇ ਉਹੀ ਸਾਰਿਆਂ ਤੋਂ ਬੈਸਟ ਲੈ ਕੇ ਆਇਆ ਤਾਂ ਉਹ ਸੁਪੀਰੀਟੀ ਕੰਪਲੈਕਸ ਉਹਦਾ ਉਹ ਵੱਡਾ ਹੋਊਗਾ। ਹੁਣ ਤੁਸੀਂ ਤੁਸੀਂ ਇਹਦਾ ਨਾ ਇੱਕ ਅਸਰ ਦੇਖੋ, ਤੁਸੀਂ ਮੇਰੇ ਸਕੂਲ ਦੇ ਬੱਚੇ ਹੈਗੇ ਆ ਸੱਤਵੀਂ ਸੱਤਵੀਂ, ਤਾਂ ਓਬਵੀਅਸ ਜੀ ਗੱਲ ਹੈਗੀ ਆ ਵੀ ਹੁਣ ਬੱਚੇ ਟੈਕਨੋਲੋਜੀ ਚ ਸਾਡੇ ਨਾਲ ਹੈ ਤਾਂ ਅੱਗੇ ਹੀ ਆ। ਜਦੋਂ ਮੈਂ ਗਿਆ ਤੇ ਮੈਨੂੰ ਕਿਉਂਕਿ ਫੋਨ ਅਸੀਂ ਜਦੋਂ ਕਲਾਸਿਸ ਦੇ ਗਰੁੱਪ ਬਣਾਉਣੇ ਆ ਨਾ ਤਾਂ ਫੋਨ ਨੰਬਰ ਸਾਰਿਆਂ ਦੇ ਸਾਡੇ ਕੋਲੇ ਹੁੰਦੇ ਆ, ਤਾਂ ਉਹ ਜਿਵੇਂ ਹੁਣ ਅਸੀਂ ਡਾਟਾ ਮਾਈਨਿੰਗ ਤੇ ਪਿਛਲੀ ਵਾਰੀ ਗੱਲ ਕੀਤੀ ਸੀ ਤਾਂ ਫੋਨ ਨੰਬਰ ਜਦੋਂ ਐਕਸਚੇਂਜ ਹੁੰਦੇ ਆ ਜਾਂ ਜਦੋਂ ਗੱਲ ਹੁੰਦੀ ਆ ਤਾਂ ਇੰਸਟਾਗ੍ਰਾਮ ਦੀਆਂ ਆਈਡੀਜ਼ ਵੀ ਸ਼ੋ ਹੋਣ ਲੱਗ ਜਾਂਦੀਆਂ ਵੀ ਤੁਹਾਡੀ ਇਸ ਨੰਬਰ
ਦੀ ਆ,
ਤਾਂ ਇੰਸਟਾਗ੍ਰਾਮ ਦੀ ਆਈਡੀ ਵੀ ਸ਼ੋ ਹੋਣ ਲੱਗ ਜਾਂਦੀ ਆ। ਤਾਂ ਮੈਂ ਦੇਖਿਆ ਰੀਲਾਂ ਬਣਾ ਰਹੇ ਆ
ਹੈਨਾ,
ਤੇ ਕਲਾਸ ਦੇ ਬੱਚੇ ਆ ਤੇ ਤੁਸੀਂ ਰੀਲਾਂ ਦਾ ਕੰਟੈਂਟ ਦੇਖੋ ਬੱਚਿਆਂ ਦਾ, ਮਤਲਬ ਤੁਸੀਂ ਪੰਜਾਬੀ ਗਾਣੇ ਦੇਖੋ, ਠੀਕ ਆ, ਤੁਹਾਨੂੰ ਮਤਲਬ ਉਹ ਕਹਿੰਦੇ ਹੁੰਦੇ ਨਾ ਸੁਪਰ ਹਿਊਮਨ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬੀ ਗਾਣੇ, ਮਤਲਬ ਨੌਜਵਾਨਾਂ ਨੂੰ ਸੁਪਰ ਹਿਊਮਨ ਬਣਾਉਂਦੇ ਆ ਵੀ ਸਾਡੇ ਕੋਲੇ ਦੇਖੋ ਜੀ ਸਾਡੇ ਕੋਲੇ ਆਹ ਚੀਜ਼ ਹੈਗੀ ਆ, ਮਤਲਬ ਉਹ ਬ੍ਰਾਂਡਸ ਦਾ ਨਾਂ ਲੈਂਦੇ ਆ ਜਿਨ੍ਹਾਂ ਨੂੰ ਮੈਨੂੰ ਸਰਚ ਕਰਨਾ ਪੈਂਦਾ ਵੀ ਸੁਣਿਆ ਨੀ ਗਾ ਵੀ ਇਹ ਹੈ ਕੀ ਆ ਇਹ, ਹਨਾ, ਮਤਲਬ ਇੱਕ ਗਾਣੇ ਦੇ ਵਿੱਚ ਐਨਕ ਤੋਂ ਲੈ ਕੇ ਬੈਲਟ ਕਿਹੜੀ ਲੱਗੀ ਹੈਗੀ ਆ, ਪਰਸ ਕਿਹੜਾ ਲਿਆ ਹੋਇਆ, ਸ਼ੂ ਕਿਹੜੇ ਪਾਏ ਹੋਏ ਆ, ਹੱਥ ਦੇ ਵਿੱਚ ਕਿਹੜੀ ਜਿਹੜਾ ਹੈਗਾ ਉਹ ਬ੍ਰੇਸਲੇਟ ਪਾਇਆ ਹੋਇਆ,
ਠੀਕ
ਹੈ, ਈਚ ਐਂਡ ਐਵਰੀਥਿੰਗ ਦਾ ਉਹਨਾਂ ਨੇ ਮਤਲਬ ਬ੍ਰਾਂਡ ਦਾ ਨੇਮ ਦਿੱਤਾ ਹੋਇਆ, ਠੀਕ ਹੈ, ਗੱਡੀਆਂ ਮਤਲਬ ਪਤਾ ਨੀ ਕਿਹੜੀਆਂ ਕਿਹੜੀਆਂ ਹੈਗੀਆਂ, ਠੀਕ ਹੈ, ਉਹ ਕਹਿੰਦੇ ਹੁੰਦੇ ਅਸੀਂ ਤਾਂ ਫਿਰ ਹਜੇ ਓਲਡ ਸਕੂਲ ਹੈਗੇ ਆ ਤੇ ਅਸੀਂ ਸੋਚਦੇ ਹਾਂ ਯਾਰ ਗੱਡੀ ਜਿਹੜੀ ਹੈਗੀ ਉਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾਣ ਲਈ ਹੁੰਦੀ ਆ, ਉਹ ਇਸ ਤੋਂ ਜ਼ਿਆਦਾ ਕੁਛ ਨੀ ਹੁੰਦਾ ਗਾ, ਹਨਾ, ਤੇ ਉਹਨਾਂ ਨੂੰ ਕਿਤੇ ਨਾ ਕਿਤੇ ਨਾ ਮੈਂਟੈਲਿਟੀ ਦੇ ਵਿੱਚ ਇਹ ਬਿਠਾਇਆ ਗਿਆ ਹੈਗਾ, ਚਾਹੇ ਉਹ ਬਾਜ਼ਾਰ ਵੀ ਹੈਗਾ ਵੀ ਤੁਸੀਂ ਜਿਹੜੇ ਬੱਚੇ ਹੈਗੇ ਆ ਹਨਾ, ਮਤਲਬ ਉਹ ਬਹੁਤ ਐਕਸਟਰਾਆਰਡੀਨਰੀ ਆ, ਠੀਕ ਹੈ, ਪੇਰੈਂਟਸ ਵੀ ਇੱਦਾਂ ਕਰਦੇ ਆ, ਫਿਰ ਜੇ ਇਹਨੂੰ ਆਸੇ ਪਾਸੇ ਦਾ ਖਿਲਾਰਾ ਪਾਲੀਏ ਆਪਾਂ, ਸੁਸਾਇਟੀ ਆ, ਗਾਣੇ ਆ, ਫਿਲਮਾਂ ਨੇ, ਉਹ ਸਾਰਾ ਕੁਛ ਉਹਨਾਂ ਨੂੰ ਨਾ ਮਤਲਬ ਕੁਛ ਰਿਐਲਿਟੀ ਤੋਂ ਪਰੇ ਤੱਕਦਾ ਹੈਗਾ ਕਿਤੇ।
ਅੱਛਾ, ਕੁੜੀਆਂ ਮੁੰਡਿਆਂ ਦੇ ਵਿੱਚ ਵੀ ਜਿਹੜਾ ਲਵ ਅਫੇਅਰ ਤੇ ਹੋਰ ਜਿਹੜੇ ਅਫੇਅਰਸ ਵਾਲੀਆਂ ਗੱਲਾਂ ਨੇ ਇਹ ਬੱਚਿਆਂ ਤੱਕ ਵੀ ਪਹੁੰਚ ਗਈਆਂ ਤੇ ਬੱਚਿਆਂ ਤੱਕ ਵੀ ਐਨਕਰੇਜ ਕੀਤਾ ਜਾ ਰਿਹਾ ਕਿ ਹਨਾ ਤੁਸੀਂ ਕੁੜੀ ਨੂੰ ਦੂਜੀ ਤਰ੍ਹਾਂ ਹੀ ਪ੍ਰਪੋਜ਼ ਕਰਨ ਦੀ ਗੱਲ ਕਰੋ, ਉਹਨੂੰ ਐਜ਼ ਅ ਗਰਲਫ੍ਰੈਂਡ ਦੇਖਣ ਦੀਆਂ ਗੱਲਾਂ ਵੀ ਸਕੂਲ ਲੈਵਲ ਤੇ। ਹੁਣ ਸਕੂਲ ਦਾ ਸਿਲੇਬਸ ਤਾਂ ਪਤਾ ਨੀ ਕੀ ਪੜ੍ਹਾਈ ਜਾਂਦਾ ਤੇ ਮੋਬਾਈਲ ਫੋਨ ਪਤਾ ਨੀ ਬੱਚਿਆਂ ਨੂੰ ਕੀ ਪੜ੍ਹਾਈ ਜਾਂਦਾ। ਮੈਂ ਨਾ ਪਿੱਛੇ ਦੇ ਬਾਰੇ ਮੈਂ ਤੁਹਾਡੇ ਨਾਲ ਵੀ ਗੱਲ ਕਰਨੀ ਸੀ, ਦੋ ਹੀ ਗੱਲਾਂ ਹੁਣ ਮੇਨ ਹੈ ਆਪਣੇ, ਦੋ ਪੁਆਇੰਟ ਹੈ ਜਿਹੜੇ ਆਪਾਂ ਡਿਸਕਸ ਕਰਦੇ। ਜਿਵੇਂ ਇੱਕ ਤਾਂ ਮੈਨੂੰ ਕਿਸੇ ਨੇ ਤੁਰੇ ਜਾਂਦੇ ਵਾਲੀ ਗੱਲ ਹੋਈ ਤੇ ਕਹਿੰਦੇ ਬੈਠੋ, ਕਹਿੰਦੇ ਭਾਜੀ ਵੀ ਵਟ ਇਜ਼ ਯੋਰ ਓਪੀਨੀਅਨ ਅਬਾਊਟ ਸੈਕਸ ਐਂਡ ਸੈਕਸ ਐਜੂਕੇਸ਼ਨ ਤੇ ਸਕੂਲਾਂ ਵਿੱਚ ਕੀ ਹੋਣਾ ਚਾਹੀਦਾ। ਇਹ ਕੈਨੇਡਾ ਵਿੱਚ ਅੱਜ ਕੱਲ੍ਹ ਬੜੀ ਸਮੱਸਿਆ ਚੱਲ ਰਹੀ ਹੈ, ਪੂਰਾ ਕੈਨੇਡਾ ਦੇ ਵਿੱਚ ਡਿਬੇਟ ਹੈ ਕਿ ਕੌਣ ਕਿਹਨੂੰ ਕੀ ਸਿਖਾਵੇ, ਕੀ ਸਕੂਲਾਂ ਚ ਬੱਚੇ ਸਿਖਾ ਸਕਦੇ ਆ, ਕੀ ਘਰਾਂ ਚ ਮਾਪੇ ਸਿਖਾ ਸਕਦੇ ਆ। ਮਾਪਿਆਂ ਦੇ ਉੱਪਰ ਸੋਸਾਇਟੀ ਦਾ ਇੱਕ ਬੈਰੀਅਰ ਵੀ ਹੈਗਾ ਕਿ ਤੁਸੀਂ ਹਾਊ ਮੱਚ ਯੂ ਕੈਨ ਟਾਕ ਅਬਾਊਟ ਇਟ, ਦੈਨ ਹੂ ਸ਼ੁੱਡ ਬੀ ਦੀ ਬੈਸਟ ਪਰਸਨ ਟੂ ਟਾਕ ਅਬਾਊਟ ਇਟ। ਅਸੀਂ ਤੇ ਇਸ ਬਹਿਸ ਚ ਪਏ ਹੋਏ ਆ ਕਿ ਮੇਰਾ ਬੱਚੇ ਨੂੰ ਮੈਂ ਪੜ੍ਹਾਵਾਂ ਕਿ ਤੁਸੀਂ ਪੜ੍ਹਾਓ ਕਿ ਸਕੂਲ ਪੜ੍ਹਾਵੇ, ਪਰ ਇੰਨੀ ਦੇਰ ਤੱਕ ਇੰਟਰਨੈਟ ਨੇ ਸਾਰਾ ਕੁਛ ਹੀ ਪੜ੍ਹਾਤਾ ਤੇ ਉਹ ਚੋਂ 90% ਉਕਸੁਕਤਾ ਪੈਦਾ ਕਰਨ ਵਾਲਾ ਹੈ। ਇਹ ਵੱਡਾ ਸਵਾਲ ਤਾਂ ਤੁਹਾਡੇ ਮੂਹਰੇ ਵੀ ਕਿਸੇ ਨਾ ਕਿਸੇ ਰੂਪ ਚ ਆਉਂਦਾ ਹੀ ਹੋਣਾ ਜੀ।
ਐਗਜੈਕਟਲੀ, ਇਹ ਮਤਲਬ ਖੈਰ ਸਾਡੇ ਤਾਂ ਇਹ ਹੈਗਾ ਨਾ ਵੀ ਜਿਹੜੀ ਭਾਰਤੀ ਸੋਸਾਇਟੀ ਹੈਗੀ ਆ ਉਹ ਇਸ ਗੱਲ ਨੂੰ ਸਾਈਡ ਲਾਈਨ ਹੀ ਕਰ ਦਿੰਦੀ ਆ, ਜਦੋਂ ਜਦੋਂ ਇਹ ਕਿਤੇ ਕੁਐਸਚਨ ਉੱਠਦਾ ਹੈਗਾ ਤਾਂ ਉਹਨੂੰ ਸਾਈਡ ਲਾਈਨ ਕਰ ਦਿੱਤਾ ਜਾਂਦਾ। ਸਿਲੇਬਸ ਦੇ ਵਿੱਚ ਵੀ ਹੈਗੇ ਆ ਜਿਵੇਂ ਰੀਪ੍ਰੋਡਕਸ਼ਨ ਪਾਰਟਸ ਹੈਗੇ ਆ ਸਾਇੰਸ ਦੇ ਸਿਲੇਬਸ ਦੇ ਵਿੱਚ ਹੈਗੇ ਆ, ਹੁਣ ਉਹਨਾਂ ਨੂੰ ਕੁਐਸਚਨ ਆਨਸਰ ਦੇ ਲੈਵਲ ਦੇ ਉੱਤੇ ਹੀ ਜਿਹੜਾ ਹੈਗਾ ਸਮੇਟ ਦਿੱਤਾ ਜਾਂਦਾ ਹੈਗਾ ਕਲਾਸ ਦੇ ਵਿੱਚ, ਮਤਲਬ ਟੀਚਰ ਵੀ ਸਹਿਜ ਨੀ ਹੈਗਾ ਗਾ, ਠੀਕ ਹੈ।
ਮੈਂ ਤਾਂ ਤੁਹਾਨੂੰ ਦੱਸਿਆ ਸੀ ਭਾਜੀ ਵੀ ਜਦੋਂ ਸਾਡੇ ਸਕੂਲ ਦਾ ਟਾਈਮ ਸੀ ਉਹ ਕਹਿੰਦੇ ਸੀ ਇਹ ਪੇਪਰਾਂ ਚ ਆਉਣਾ ਹੀ ਨੀ ਹੈਗਾ, ਛੱਡ ਦੋ, ਨਾ ਹੀ ਟੀਚਰ ਨੂੰ ਐ ਸੀਗਾ ਵੀ ਮੈਂ ਕਾਹਨੂੰ ਇਹੋ ਜਿਹੀ ਚੀਜ਼ਾਂ ਦਾ ਪੰਗਾ ਲਵਾਂ, ਬੱਚਿਆਂ ਨੇ ਲੁਕ ਲੁਕ ਕੇ ਹੱਸੀ ਜਾਣਾ ਥੱਲੇ ਨੂੰ ਸਿਰ ਕਰਕੇ ਹੋਇਆ ਕਿ ਆ ਗਿਆ ਨੀ, ਸੀਰੀਅਸਲੀ ਏਦਾਂ ਕਰਦੇ ਪਾ ਦੇਣਾ। ਤੇ ਉਹਨਾਂ ਨੇ ਸਾਨੂੰ ਸੌਖਾ ਤਰੀਕਾ ਸੀ ਕਿ ਪੇਪਰਾਂ ਚ ਨੀ ਆਉਣ ਦੀ ਲੋੜ ਹੈ ਨੀ, ਜਿਹੜੀ ਚੀਜ਼ ਪੇਪਰਾਂ ਚ ਲਿਆਉਣੀ ਉਹਦੀ ਮੌਜ ਲੱਗ ਜਾਂਦੀ ਆ ਵੀ ਚਲੋ ਸ਼ੁਕਰ ਹੈ ਦਸ ਚੈਪਟਰ ਇਹਨਾਂ ਚ ਦੋ ਤਾਂ ਬਾਹਰ ਹੀ ਹੋ ਗਏ, ਅੱਠ ਰਹਿ ਗਏ ਪੜ੍ਹਨ ਵਾਲੇ ਉਦੋਂ ਤੇ ਇਹੀ ਚੀਜ਼। ਹਾਂਜੀ
ਉਹਦੇ ਵਿੱਚ ਦਿੱਕਤ ਮਤਲਬ ਇਹ ਆਉਂਦੀ ਵੀ ਜੇ ਤੁਸੀਂ ਇੰਡੀਆ ਦੀ ਗੱਲ ਕਰੋ ਤਾਂ ਇੰਡੀਆ ਦੇ ਵਿੱਚ ਤਾਂ ਹਜੇ ਤੱਕ ਕਿਤੇ ਮੈਟਰੋ ਸਿਟੀਜ਼ ਦੇ ਵਿੱਚ ਤਾਂ ਇਹ ਗੱਲ ਚੱਲਦੀ ਪਈ ਹੈ, ਠੀਕ ਹੈ, ਪਰ ਜਿਸ ਜਿਸ ਸਫੀਅਰ ਦੇ ਵਿੱਚ ਮੈਂ ਵਿਚਰਦਾ ਹੈਗਾ ਉੱਥੇ ਤਾਂ ਇਹ ਕੋਈ ਮੁੱਦਾ ਹੀ ਨਹੀਂ ਹੈਗਾ ਗਾ। ਉੱਥੇ ਜਿਹੜਾ ਬੱਚਾ ਹੈਗਾ ਉਹ ਸੋਸਾਇਟੀ ਦਾ ਬਾਏ ਪ੍ਰੋਡਕਟ ਹੈਗਾ, ਮਤਲਬ ਸੈਕਸ ਦੇ ਮਾਮਲੇ ਦੇ ਵਿੱਚ ਜੋ ਸੋਸਾਇਟੀ ਸਿਖਾ ਦੂਗੀ ਕਿਉਂਕਿ ਪੇਰੈਂਟਸ ਉਹਦੇ ਨਾਲ ਗੱਲ ਨਹੀਂ ਕਰ ਸਕਦੇ ਹੈਗੇ, ਸੋਸਾਇਟੀ ਤੋਂ ਜੋ ਸਿੱਖਦਾ ਹੈਗਾ ਸਹੀ ਗਲਤ ਜਿਵੇਂ ਦਾ ਵੀ ਸਿੱਖਦਾ ਹੈਗਾ, ਠੀਕ ਆ, ਉਹਦੇ ਮੰਨ ਲਓ ਉਮਰ ਤੋਂ ਵੱਡੇ ਬੱਚੇ ਹੈਗੇ ਜਿਵੇਂ ਪੀਰਸ ਬਣ ਜਾਂਦੇ ਹੈਗੇ, ਸਾਡੀ ਟੀਮ ਦੇ ਵਿੱਚ ਜਿਹੜੇ ਸੀਗੇ ਕੁਛ ਜਿਹੜੇ ਸੀਗੇ ਸਾਡੇ ਤੋਂ ਪੰਜ ਪੰਜ ਸਾਲ ਵੱਡੇ, ਮੈਂ ਕ੍ਰਿਕਟ ਖੇਡਦਾ ਸੀਗਾ ਤਾਂ ਸਾਡੇ ਤੋਂ ਪੰਜ ਪੰਜ ਸਾਲ ਵੱਡੇ ਸੀਗੇ, ਅਸੀਂ ਬੈਠੇ ਰਹਿੰਦੇ ਉਹਨਾਂ ਕੋਲ ਗੱਲਾਂ ਚੱਲਦੀਆਂ ਰਹਿੰਦੀਆਂ, ਔਰ ਜੋ ਕੁਛ ਅਸੀਂ ਅਡਾਪਟ ਕੀਤਾ ਅਸੀਂ ਉਹਨਾਂ ਤੋਂ ਕੀਤਾ, ਹੁਣ ਸਹੀ ਸੀ ਗਲਤ ਸੀਗਾ ਅਸੀਂ ਇਸ ਬਹਿਸ ਦੇ ਵਿੱਚ ਨਹੀਂ ਕਹਿੰਦੇ ਗੇ। ਮੇਰੀ ਗੱਲ ਦਾ ਮਤਲਬ ਇੰਨਾ ਕੀ ਹੈਗਾ ਵੀ ਇਸ ਇੰਡੀਆ ਦੇ ਮਾਮਲੇ ਦੇ ਵਿੱਚ ਤਾਂ ਉਹ ਸੋਸਾਇਟੀ ਤੋਂ ਹੀ ਸਿੱਖ ਰਿਹਾ ਜੋ ਕੁਛ ਵੀ ਹੈਗਾ, ਸਕੂਲ ਦੇ ਵਿੱਚੋਂ ਕੁਛ ਨਹੀਂ ਸਿੱਖ ਰਿਹਾ, ਮਾਪੇ ਉਹਦੇ ਨਾਲ ਗੱਲ ਨਹੀਂ ਕਰ ਸਕਦੇ। ਜੇ ਤੁਸੀਂ ਕੈਨੇਡਾ ਵਰਗੇ ਮੁਲਕ ਦੀ ਗੱਲ ਕਰ ਲਓ ਜਾਂ ਅਮੈਰੀਕਾ ਵਾਲੇ ਵਰਗੇ ਮੁਲਕ ਦੀ ਗੱਲ ਕਰ ਲਓ ਤਾਂ ਉੱਥੇ ਉਹ ਕਹਿੰਦੇ ਹੁੰਦੇ ਟੇਬਲ ਟਰਨ ਇੰਨੇ ਹੋ ਚੁੱਕੇ ਹੈਗੇ ਆ, ਗੱਲ ਤੁਸੀਂ ਪੂਰੀ ਕਰ ਹੀ ਦਿੱਤੀ ਸੀ ਵੀ ਉੱਥੇ ਮਤਲਬ ਇੰਟਰਨੈਟ ਨੇ ਉਹਨੂੰ ਇੰਨਾ ਸਿਖਾ ਤਾ, ਠੀਕ ਹੈ, ਡੇਟਿੰਗ ਐਪਸ ਆ ਗਈਆਂ ਹੈਗੀਆਂ, ਠੀਕ ਹੈ,
ਬਿਲਕੁਲ,
ਮਤਲਬ ਫਿਰ ਜਿਹੜਾ ਇੰਟਰਨੈਟ ਦਾ ਮਾਡਲ ਹੈਗਾ ਵੀ ਤੁਸੀਂ ਇੱਕ ਚੀਜ਼ ਦੇ ਉੱਤੇ ਪੰਜ ਸੈਕਿੰਡ ਰੋਕੇ ਦਸ ਸੈਕਿੰਡ ਰੋਕੇ ਤੁਹਾਨੂੰ ਪੂਰੇ ਦਾ ਪੂਰਾ ਕੰਟੈਂਟ ਹੀ ਉਹ ਦਿਖਣ ਲੱਗ ਜਾਂਦਾ ਹੈਗਾ।
ਹੁਣ
ਉੱਥੋਂ ਤੁਸੀਂ ਕੀ ਗੱਲ ਕਰੋਗੇ ਬੱਚਿਆਂ ਨਾਲ, ਕੀ ਕਰ ਸਕਦੇ ਹੋ ਤੁਸੀਂ, ਬੱਚਾ ਤਾਂ ਆਲਰੇਡੀ ਜਾਣਦਾ ਹੈਗਾ
ਜਿੰਨਾ ਗਲਤ ਜਾਣਦਾ, ਮੈਨੂੰ ਇਹ ਤਸੱਲੀ ਹੈਗੀ ਆ ਕਿ ਜ਼ਿਆਦਾ ਗਲਤ ਹੀ ਜਾਣਦੇ ਹੋਣਗੇ ਜੋ ਸਿਸਟਮ ਚੱਲ ਰਿਹਾ, ਕਿਉਂਕਿ ਸਾਡੇ ਕੋਲ ਜੋ ਕੰਟੈਂਟ ਆਉਂਦਾ ਉਹੀ ਬੱਚਿਆਂ ਕੋਲ ਜਾਣਾ ਨਾ, ਐਂਡ ਮੋਸਟ ਆਫ ਦ ਸਟਫ ਦੈਟ ਆਈ ਕਮ ਅਕ੍ਰੋਸ ਇਜ਼ ਆਫ ਦਿਸ ਕਾਈਂਡ, ਤੇ ਕੋਈ ਸੈਂਸਰ ਨਹੀਂ ਹੈ। ਅਸੀਂ ਤਾਂ ਹੋਰ ਫਿਲਮਾਂ ਦੇ ਸੈਂਸਰ ਪਿੱਛੇ ਲੋਕ ਸੜਕਾਂ ਸੁੜਕਾਂ ਤੇ ਪਤਾ ਨੀ ਕੀ ਫੂਕ ਪਾ ਕੇ ਦਿੰਦੇ ਆ, ਜੋ ਬੱਚਿਆਂ ਕੋਲ ਜਾ ਰਿਹਾ ਉਹ ਸਾਰਾ ਕੁਛ ਅਨਸੈਂਸਰਡ ਹੀ ਜਾ ਰਿਹਾ ਭਾਜੀ।
ਬਿਲਕੁਲ ਬਿਲਕੁਲ ਜੀ ਬਿਲਕੁਲ, ਉਹੀ ਉਹੀ ਦਿੱਕਤ ਖੜੀ ਇਹ ਹੁੰਦੀ ਆ ਵੀ ਉਹਦੇ ਵਿੱਚ ਇਹ ਨਾ ਮਤਲਬ ਮੈਂ ਜਿੰਨਾ ਕੁ ਐਕਸਪੀਰੀਅੰਸ ਕੀਤਾ ਉਹਦੇ ਵਿੱਚ ਤੁਸੀਂ ਨਾ ਜਿੰਨਾ ਮਰਜ਼ੀ ਬੱਚਿਆਂ ਨਾਲ ਸਹਿਜ ਹੋਣ ਦੀ ਕੋਸ਼ਿਸ਼ ਕਰੋ, ਪਰ ਬੱਚਿਆਂ ਲਈ ਵੀ ਔਰ ਸਾਡੇ ਲਈ ਵੀ ਇਹ ਬਹੁਤ ਜਿਹੜਾ ਹੈਗਾ ਨਾ ਉਹ ਕੰਪਲੀਕੇਟਡ ਸਬਜੈਕਟ ਹੈਗਾ, ਇਹਨੂੰ ਤੁਸੀਂ ਐ ਮਤਲਬ ਮੈਂ ਕਹਿੰਦਾ ਵੀ ਤੁਸੀਂ ਡੀਲ ਹੀ ਨੀ ਕਰ ਸਕਦੇ ਇਹਨੂੰ, ਬਹੁਤ ਕੰਪਲੀਕੇਟਡ ਸਬਜੈਕਟ ਹੈਗਾ। ਰੈਦਰ ਗੱਲ ਇਹ ਨੀ ਹੈਗੀ ਕਿ ਅਸੀਂ ਉਹਨੂੰ ਪੜਾਉਣਾ ਜਾਂ ਸਿਖਾਉਣਾ ਕਿਵੇਂ ਹੈਗਾ, ਬੱਚੇ ਜਦੋਂ ਤੱਕ ਤੁਹਾਡੇ ਕੋਲੇ ਆਉਂਦੇ ਆ, ਠੀਕ ਹੈ, ਹੁਣ ਉਹਨਾਂ ਨੂੰ ਪ੍ਰਾਇਮਰੀ ਲੈਵਲ ਦੇ ਉੱਤੇ ਤਾਂ ਕੀ ਦੱਸੀਏ, ਠੀਕ ਆ, ਜਦੋਂ ਤੱਕ ਉਹ ਮਤਲਬ ਕਿ ਮਿਡਲ ਸਕੂਲ ਦੇ ਵਿੱਚ ਨਿਕਲਦੇ ਆ ਜੇ 10th ਤੱਕ ਪਹੁੰਚਦੇ ਹੈਗੇ ਆ, ਆਲਰੇਡੀ ਉਹਨਾਂ ਦੀਆਂ ਜਿਹੜੀਆਂ ਮਤਲਬ ਕਿ ਪ੍ਰੀ ਅਸੰਪਸ਼ਨਸ ਹੁੰਦੀਆਂ ਉਹ ਇੰਨੀਆਂ ਕੁ ਪੱਕੀਆਂ ਹੋ ਚੁੱਕੀਆਂ ਹੁੰਦੀਆਂ, ਉਹ ਇੰਨੀਆਂ ਕੁ ਟੈਬੂ ਬਣ ਚੁੱਕੇ ਹੁੰਦੇ ਆ ਕਿ ਜਦੋਂ ਤੁਸੀਂ ਗੱਲ ਕਰਨ ਲੱਗਦੇ ਆ ਤਾਂ ਉਹ ਗੱਲ ਵੀ ਕਿਸੇ ਟਰੈਕ ਦੇ ਉੱਤੇ ਚੜ੍ਹਦੀ ਹੋਈ ਨੀਗੀ। ਤਾਂ ਉੱਥੇ ਐਜ਼ ਏ ਟੀਚਰ ਸਾਡੇ ਲਈ ਬੜੀਆਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ, ਮੰਨ ਲਓ ਕੋਈ ਜਿਹੜਾ ਤੁਸੀਂ ਬੋਏਫ੍ਰੈਂਡ ਗਰਲਫ੍ਰੈਂਡ ਵਾਲੀ ਗੱਲ ਕਰ ਰਹੇ ਸੀਗੇ,
ਹਨਾ,
ਆਲਰੇਡੀ ਉੱਥੇ ਤਾਂ ਮਤਲਬ ਹੈਗਾ ਹੀ ਆ ਸਾਰਾ ਕੁਛ, ਮਤਲਬ ਗੱਲਾਂ ਸਾਨੂੰ ਤਾਂ ਉਦੋਂ ਪਤਾ ਲੱਗਦਾ ਹੈਗਾ ਵੀ ਜਦੋਂ ਸਕੂਲ ਦੇ ਵਿੱਚੋਂ ਕੋਈ ਸ਼ਿਕਾਇਤ ਆ ਜਾਂਦੀ ਹੈਗੀ ਆ, ਠੀਕ ਹੈ, ਉੱਥੇ ਉੱਥੇ ਜਦੋਂ ਤੁਸੀਂ ਉਹਨੂੰ ਡੀਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹੋ ਤਾਂ ਉੱਥੇ ਉਹ ਮਸਲਾ ਇੰਨਾ ਸਿੱਧਾ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਉਮਰ ਹੈਗੀ ਆ, ਉਹਨਾਂ ਦੀ ਨੈਚੁਰਲ ਜਿਹੜੀ ਹੈਗੀ ਆ ਸੈਕਸੁਅਲ ਇੰਟਰੈਕਸ਼ਨ ਹੈਗੀ ਆ ਉਹਦੇ ਵਿੱਚ, ਅਟਰੈਕਸ਼ਨ ਹੈਗੀ ਆ, ਸੋਰੀ, ਹਾਂਜੀ। ਔਰ ਦੂਸਰੇ ਨੰਬਰ ਤੇ ਇਹ ਹੈਗਾ ਵੀ ਜਿਹੜੀ ਉਮਰ ਨੂੰ ਅਸੀਂ ਅਡੋਲਸੈਂਸ ਮੰਨ ਰਹੇ ਸੀਗੇ, ਅਸੀਂ 13 ਸਾਲ ਜਾਂ 12 ਸਾਲ ਮੰਨ ਰਹੇ ਸੀਗੇ, ਉਹ ਖਿਸਕ ਕੇ ਹੁਣ ਬਿਲਕੁਲ 4 ਸਾਲ ਤੁਸੀਂ ਉਹਨੂੰ ਉੱਪਰ ਕਰ ਲਓ ਇੰਟਰਨੈਟ ਦੇ ਆਉਣ ਨਾਲ, ਮਤਲਬ ਉਹ ਤਾਂ ਆਲਰੇਡੀ ਜਦੋਂ ਤੱਕ ਤੁਸੀਂ ਇਹ ਮੰਨ ਕੇ ਚੱਲਦੇ ਆ ਕਿ ਇਹ ਬੱਚਾ ਇਨੋਸੈਂਟ ਆ ਤੇ ਇਹਨੂੰ ਅਸੀਂ ਥੋੜਾ ਟਾਈਮ ਲੈ ਕੇ ਕੋਈ ਗੱਲ ਕਰਾਂਗੇ, ਉਦੋਂ ਤੱਕ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੰਪਲੈਕਸ ਹੋ ਚੁੱਕੀਆਂ ਹੁੰਦੀਆਂ, ਉਹਦੇ ਦਿਮਾਗ ਦੇ ਵਿੱਚ ਕੰਪਲੈਕਸ ਹੋ ਚੁੱਕੀਆਂ ਹੁੰਦੀਆਂ।
ਮੈਂ ਤਾਂ ਦੋ ਐਗਜ਼ਾਮਪਲ ਦੇਖਿਆ ਸੀ ਕਿ ਆਮ ਟੀਵੀ ਜਿਹੜੇ ਸਮਾਰਟ ਟੀਵੀ ਨੂੰ ਉਹਦੇ ਚਾਈਲਡ ਲੋਕ ਲੱਗਿਆ ਹੁੰਦਾ ਤੇ ਜ਼ਿਆਦਾਤਰ ਚਾਈਲਡ ਦੀ ਦਾਦਾ ਦਾਦੀ ਨੂੰ ਖੋਲ ਕੇ ਦਿੰਦਾ ਹੁੰਦਾ ਕਿ ਏਦਾਂ ਚੱਲਦਾ ਹੈ, ਠੀਕ ਹੈ, ਮੈਂ ਕਿਹਾ ਲੈ ਲਓ ਪਤਾ। ਅੱਛਾ, ਜਿੱਦਾਂ ਕੈਨੇਡਾ ਚ ਦਵਾਈਆਂ ਦੀਆਂ ਸ਼ੀਸ਼ੀਆਂ ਹੁੰਦੀਆਂ ਨੇ ਉਹਦੇ ਬੱਚਿਆਂ ਵਾਲਾ ਲੋਕ ਲੱਗਿਆ ਹੁੰਦਾ ਵੀ ਐਂ ਘੁਮਾ ਕੇ ਜੇ ਖੁੱਲੂਗੀ ਔਖੇ ਹੋ ਕੇ, ਉਹ ਮੈਂ ਕਈ ਬਜ਼ੁਰਗਾਂ ਨੂੰ ਦੇਖਿਆ ਛੋਟੇ ਛੋਟੇ ਬੱਚਿਆਂ ਨੂੰ ਕਹਿਣਗੇ ਯਾਰ ਗੋਲੀ ਕੱਢ ਕੇ ਦੇਈਏ ਇਹਦੇ ਚੋਂ, ਮਤਲਬ ਸੋਸਾਇਟੀ ਦੇ ਐਡਵਾਂਸਮੈਂਟ ਏਡੇ ਡਰਾਸਟਿਕ ਐਗਜ਼ਾਮਪਲ ਨੇ ਐਂਡ ਆਈ ਐਮ ਪਿਕਿੰਗ ਅਪ ਵੈਰੀ ਜਿਹਨੂੰ ਕਹਿੰਦੇ ਐਕਸੈਪਟੇਬਲ ਚੀਜ਼ਾਂ ਦੱਸ ਰਿਹਾ ਮੈਂ। ਅਦਰਵਾਈਜ਼ ਲੋਕ ਜਾਣਦੇ ਆ ਕਿ ਉਹਨਾਂ ਦਾ ਬੱਚਾ ਇਸ ਟਾਈਮ ਉਹਨਾਂ ਤੋਂ ਪਤਾ ਨੀ ਕਿਹੜੀ ਸਟੇਟ ਤੇ ਘੁੰਮ ਰਿਹਾ।
ਬਿਲਕੁਲ ਦੂਜੀ ਗੱਲ ਮੈਂ ਲਾਸਟ ਗੱਲ ਕਰਦੇ ਆ, ਅਸਲ ਦੇ ਵਿੱਚ ਦਿੱਕਤ ਇਹ ਵੀ ਆਉਂਦੀ ਹੈਗੀ ਆ, ਜਿੱਦਾਂ ਅਸੀਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਤੁਸੀਂ ਐਗਜ਼ਾਮਪਲ ਦਿੱਤੀ ਕਿ ਬੱਚਿਆਂ ਜਿਹੜਾ ਟਾਈਮ ਗਿਲਟ ਹੈਗਾ ਵੀ ਅਸੀਂ ਬੱਚਿਆਂ ਨੂੰ ਟਾਈਮ ਨਹੀਂ ਦੇ ਸਕਦੇ, ਉਹ ਟਾਈਮ ਗਿਲਟ ਦਾ ਵੀ ਇਹਦੇ ਵਿੱਚ ਇੱਕ ਇਹ ਨਿਕਲ ਕੇ ਆਉਂਦਾ ਹੈਗਾ ਵੀ ਤੁਸੀਂ ਟਾਈਮ ਦਿਓਗੇ ਵੀ ਤਾਂ ਕੁਛ ਵਿਸ਼ੇ ਇਹੋ ਜਿਹੇ ਹੈਗੇ ਆ ਤੁਸੀਂ ਇੱਕ ਪੀੜ੍ਹੀ ਜਿਹੜੀ ਹੈਗੀ ਆ ਉਹ ਮੈਨੂੰ ਲੱਗਦਾ ਹਜੇ ਹੋਰ ਲੱਗੂਗੀ, ਮਤਲਬ ਸਾਡੀ ਪੀੜ੍ਹੀ ਤੋਂ ਅਗਲੀ ਪੀੜ੍ਹੀ ਜਿਹੜੀ ਹੈਗੀ ਉਹ ਸ਼ਾਇਦ ਆਪਦੇ ਬੱਚਿਆਂ ਨਾਲ ਸਹਿਜ ਹੋ ਸਕੇ, ਪਰ ਸਾਡੀ ਪੀੜ੍ਹੀ ਲਈ ਇਹ ਬੜੀ ਮਤਲਬ ਕੰਪਲੀਕੇਸ਼ਨ ਹੈਗੀ ਆ, ਉਹ ਇੰਨੇ ਸੌਖੇ ਤਰੀਕੇ ਨਾਲ ਡੀਲ ਨਹੀਂ ਕਰ ਸਕੂਗੀ ਉਹਨੂੰ।
ਜਿਹੜਾ ਆਪਾਂ ਕੁਐਸਚਨ ਭਾਜੀ ਸ਼ੁਰੂ ਚ ਲਿਆ ਸੀ ਨਾ, ਤੇ ਮੇਰੀ ਮਨਸ਼ਾ ਇਹੀ ਸੀ ਕਿ ਸੁਭਾਵਿਕ ਤੌਰ ਤੇ ਸਪੋਨਟੇਨਿਟੀ ਦੇ ਨਾਲ ਉਹਦਾ ਆਨਸਰ ਨਿਕਲ ਆਵੇ ਕਿ ਇਹ ਪੇਰੈਂਟਸ ਜਿਹੜੇ ਤੁਸੀਂ ਮੈਂ ਚਲੋ ਤੁਸੀਂ ਅਧਿਆਪਨ ਚੋ, ਬਹੁਤੇ ਪੇਰੈਂਟਸ ਵਿਚਾਰਿਆਂ ਦੇ ਕੋਲ ਉਹ ਤਜਰਬਾ ਤੇ ਕੁਆਲੀਫਿਕੇਸ਼ਨ ਹੀ ਨਹੀਂ ਹੈ ਕਿ ਵੀ ਕੈਨ ਗਿਵ ਦੈਮ ਕੁਆਲਿਟੀ ਟਾਈਮ, ਸਵਾਏ ਹੁਣ ਬੰਟੇ ਤੇ ਉਹ ਕੀ ਕਹਿੰਦੇ ਸ਼ਤਰੰਜ ਥੋੜੀ ਖੇਡਾਂਗੇ ਜਾਂ ਕੋਈ ਮਾੜਾ ਮੋਟਾ ਕ੍ਰਿਕਟ ਖੇਡਦਾ ਬੱਚਾ ਉਹਨੂੰ ਬਾਲ ਕਰਾਤੀ, ਜਿਹੜੀ ਓਵਰਆਲ ਉਹਦੀ ਪਰਸਨੈਲਿਟੀ ਦੇ ਉੱਤੇ ਜੋ ਉਹਦੇ ਕੋਲ ਇਨਫੋਰਮੇਸ਼ਨ ਆ ਰਹੀ ਹੈ ਉਸ ਲੈਵਲ ਦੇ ਉੱਤੇ ਮੈਂ ਉਹਦਾ ਸਭ ਤੋਂ ਵੱਡਾ ਹਮਦਰਦ ਹੁੰਦਿਆਂ ਹੋਇਆਂ ਵੀ ਇੱਕ ਐਜੂਕੇਟਿਵ ਰੋਲ ਪਲੇ ਕਰਨ ਜੋਗਾ ਨਹੀਂ ਰਹਿ ਰਿਹਾ। ਮੈਂ ਉਸ ਚਿੰਤਾ ਦੇ ਵਿੱਚੋਂ ਇਹ ਸਵਾਲ ਅੱਜ ਤੁਹਾਡੇ ਨਾਲ ਕਰ ਰਿਹਾ ਸੀ ਕਿ ਸਾਡੀ ਕੁਆਲੀਫਿਕੇਸ਼ਨ ਮੈਚ ਨਹੀਂ ਕਰ ਰਹੀ, ਚਾਹੇ ਇੰਟਰਨੈਟ ਦੀ ਟੈਕਨੋਲੋਜੀ ਹੈ, ਚਾਹੇ ਇੰਟਰਨੈਟ ਤੇ ਡਿਲੀਵਰ ਹੋਣ ਵਾਲਾ ਮਟੀਰੀਅਲ ਹੈ, ਚਾਹੇ ਬੱਚਿਆਂ ਦਾ ਐਕਸਪੋਜ਼ਰ ਹੈ, ਇੱਥੇ 9-10 ਮਹੀਨਿਆਂ ਤੋਂ ਲੈ ਕੇ ਜਾਂ 1 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਨੂੰ ਮੈਂ ਦੇਖਿਆ ਕਿ ਜੇ ਅਸੀਂ ਉਹਨਾਂ ਨੂੰ ਰੋਟੀ ਖਵਾਉਣੀ ਹੈ ਜਾਂ ਕਿਤੇ ਬਿਠਾ ਕੇ ਕੋਈ ਉਹਨਾਂ ਨੂੰ ਲਿਕੁਇਡ ਡਾਇਟ ਵੀ ਦੇਣੀ ਹੈ ਤੇ ਮੂਹਰੇ ਮੋਬਾਈਲ ਆਨ ਕਰਨਾ ਪੈਂਦਾ, ਠੀਕ ਹੈ ਜੀ, ਅਜੇ ਉਹਨਾਂ ਦੀ ਅੱਖਾਂ ਮੋਬਾਈਲ ਤੇ ਟਿਕਣ ਲੱਗ ਗਈਆਂ ਫਿਰ ਉਂਗਲਾਂ ਮਾਰਨ ਲੱਗ ਜਾਂਦੇ ਆ, ਤੇ ਮੈਨੂੰ ਤੇ ਇਹ ਲੱਗਦਾ ਕਿ ਉਹ ਤੋਂ ਬਾਅਦ ਉਹਦੇ ਤੇ ਇਨਫੋਰਮੇਸ਼ਨ ਕੀ ਆ ਰਹੀ ਉਹ ਤਾਂ ਮੇਰੇ ਤੋਂ ਕੰਪਰੀਹੈਂਸ਼ਨ ਨਹੀਂ ਹੋ ਰਹੀ, ਤੇ ਅਨਸੈਂਸਰਡ ਹੀ ਹੈ ਐਵਰੀਥਿੰਗ ਬਿਫੋਰ ਵੀ ਕੈਨ ਕਮ ਟੂ। ਹੁਣ ਮੈਂ ਕੈਨੇਡਾ ਦੀਆਂ ਸੜਕਾਂ ਤੇ ਜੋ ਭੀੜਾਂ ਦੇਖੀਆਂ ਨੇ ਕਿ ਉਹ ਚਾਹੇ ਇੱਕ ਪਾਸੇ ਦੇ ਹੋਣ ਚਾਹੇ ਦੂਜੇ ਪਾਸੇ ਦੇ, ਮੈਂ ਕਿਹਾ ਤੁਸੀਂ ਤਾਂ ਸਕੂਲ ਸਿਲੇਬਸ ਤੇ ਫਸੇ ਖੜੇ ਹੋ, ਤੁਹਾਨੂੰ ਇਹ ਨਹੀਂ ਪਤਾ ਕਿ ਬਾਕੀ ਵੱਡਾ ਜਿਹੜਾ ਅਟੈਕ ਹੋ ਰਿਹਾ ਉਹ ਬਿਲਕੁਲ ਹੀ ਓਪਨ ਹੈ।
ਬਿਲਕੁਲ,
ਅਸੀਂ ਮਾਰਕੀਟ ਚ ਜਾਂਦੇ ਹਾਂ, ਮੈਨੂੰ ਕਿਸੇ ਨੇ ਬਹੁਤ ਸੋਹਣੀ ਗੱਲ ਕਹੀ, ਕੈਨੇਡਾ ਚ ਜਾਓ ਤੁਸੀਂ ਅੰਡਰਗਾਰਮੈਂਟਸ ਦੇ ਕੈਨੇਡਾ ਕੀ ਇੰਡੀਆ ਵਿੱਚ ਵੀ ਹੈ ਜੀ ਜਦੋਂ ਸਟੋਰਸ ਆਉਂਦੇ ਨੇ, ਤੇ ਮੈਨੂੰ ਕਿਸੇ ਨੇ ਬਹੁਤ ਸੋਹਣਾ ਸ਼ਬਦ ਦੱਸਿਆ, ਕਹਿੰਦੇ ਇਹ ਸੋਫਟ ਪੌਰਨ ਹੈ, ਕਹਿੰਦੇ ਇਹ ਲੀਗਲ ਪੌਰਨ ਹੈ, ਨਾਲੇ ਕਹਿੰਦੇ ਲੋਕ ਇਹਦਾ ਸਵਾਦ ਨਾਲ ਲੈ ਕੇ ਦੇਖੀ ਵੀ ਜਾਣਗੇ, ਨਾਲੇ ਕਹਿਣਗੇ ਹਾਂ 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 ਸਟੋਰ ਹੀ ਹੈ ਸਟੋਰ ਹੀ ਹੈ, ਪਰ ਤੁਹਾਡੀਆਂ ਅੱਖਾਂ ਤੁਹਾਨੂੰ ਪਤਾ ਹੁੰਦਾ ਤੇ ਉਹਨਾਂ ਸਟੋਰ ਵਾਲਿਆਂ ਨੂੰ ਵੀ ਪਤਾ ਕਿ ਚਾਹੇ ਅਸੀਂ ਇਹ ਡਿਸਪਲੇ ਤੇ ਲਾਇਆ ਪਰ ਇਹਦੇ ਵਿੱਚ ਅਸਲ ਕਿਹੜੀ ਫੀਲਿੰਗ ਤੇ ਇਮੋਸ਼ਨਸ ਕੰਮ ਕਰ ਰਹੀਆਂ, ਕਿਹੜੇ ਕੈਮੀਕਲ ਕਿਹੜੇ ਹਾਰਮੋਨਸ ਤੁਹਾਡੇ ਦਿਮਾਗ 'ਚ ਰਿਲੀਜ਼ ਹੋ ਰਹੇ ਨੇ, ਉਹ ਤਾਂ ਬੜੇ ਵੱਡੇ ਵੱਡੇ ਸਾਈਕੋਲੋਜਿਸਟ ਨੇ ਤੈਅ ਕਰਕੇ ਕਲਰ ਚੂਜ਼ ਕਰਕੇ ਉਦਾਂ ਦੀਆਂ ਫਿਗਰ ਬਣਾ ਬਣਾ ਕੇ ਖੜਾ ਕੀਤਾ ਹੈ, ਤੇ ਤੁਸੀਂ ਕਿੱਥੇ ਬੱਚਿਆਂ ਨੂੰ ਕਿਤੋਂ ਬਚਾ ਰਹੇ ਹੋ ਕਿਤੋਂ ਕਰ ਰਹੇ ਹੋ। ਸਕੂਲ ਦਾ ਤਾਂ ਰੋਲ ਹੀ ਬੜਾ ਲਿਮਿਟ ਹੁੰਦਾ ਜਾ ਰਿਹਾ ਐਜੂਕੇਸ਼ਨ ਦਾ ਪੇਰੈਂਟਿੰਗ ਦਾ। ਹਾਂਜੀ ਭਾਜੀ,
ਉਹੀ ਉਹੀ ਗੱਲ ਹੈ ਜੀ, ਆਪਾਂ ਟਾਈਮ ਤਾਂ ਵੀ ਦੇਖ ਲਈ ਆਪਣਾ ਹੈ ਟਾਈਮ,
ਮੈਂ ਬਸ ਤੁਹਾਡੇ ਕੋਲੋਂ 3 ਕੁ ਮਿੰਟ ਲਊਂਗਾ ਜੀ ਕੰਕਲੂਡਨ ਦੇ।
ਹਾਂਜੀ, ਆਪਾਂ ਇਹਨੂੰ ਇੱਥੇ ਜੀ ਗੱਲ ਕਰਦੇ ਹਾਂ ਵੀ ਤੁਸੀਂ ਵੈਸੇ ਉਹ ਗੱਲ ਸ਼ੁਰੂ ਕਰ ਹੀ ਲਈ ਹੈਗੀ ਆ ਕਿ ਔਨ ਅ ਨੋਟ ਅਸੀਂ ਇਹ ਗੱਲ ਨੂੰ ਮੰਨ ਕੇ ਚੱਲੀਏ ਕਿ ਜਿਹੜੇ ਸਾਡੇ ਬੱਚੇ ਨੇ ਸਾਡੇ ਨਾਲੋਂ ਅਸੀਂ ਆਪਦੇ ਪੇਰੈਂਟਸ ਨਾਲੋਂ ਐਡਵਾਂਸ ਸੀਗੇ, ਸਾਡੇ ਪੇਰੈਂਟਸ ਸਾਨੂੰ ਵੇਖ ਕੇ ਵੰਡਰ ਕਰਦੇ ਸੀ ਵੀ ਯਾਰ ਦੇਖੋ ਇਹਨੂੰ ਇੰਨਾ ਕੁਛ ਪਤਾ ਹੈਗਾ, ਦੇਖੋ ਇਹਨੇ ਅੱਜ ਮਤਲਬ ਐਵੇਂ ਕੀਤਾ ਐਵੇਂ ਕੀਤਾ, ਤੇ ਮੈਨੂੰ ਲੱਗਦਾ ਵੀ ਬੱਚਾ ਪੇਰੈਂਟਸ ਲਈ ਵੰਡਰ ਹੀ ਰਹੂਗਾ ਵੀ ਉਹ ਉਹਨੂੰ ਐਂ ਲੱਗੂਗਾ ਵੀ, ਜਦਕਿ ਗੱਲ ਇੱਥੇ ਵੀ ਨਿਕਲ ਕੇ ਆਉਂਦੀ ਹੈਗੀ ਹੈ ਵੀ ਸਕੂਲ ਜਾਂ ਪੇਰੈਂਟਿੰਗ ਦਾ ਮਸਲਾ ਤਾਂ ਇਹ ਰਹਿ ਗਿਆ ਉਹਦੇ ਕੋਲ ਕੰਟੈਂਟ ਹੀ ਇੰਨਾ ਹੋ ਗਿਆ, ਇਨਫੋਰਮੇਸ਼ਨ ਹੀ ਇੰਨੀ ਹੋ ਗਈ ਕਿ ਉਹ ਤੁਹਾਡੇ ਨਾਲੋਂ ਵੱਧ ਜਾਣਦਾ ਹੈਗਾ, ਨੋ ਡਾਊਟ ਉਹ ਤੁਹਾਡੇ ਨਾਲੋਂ ਵੱਧ ਜਾਣਦਾ ਹੈਗਾ। ਹਾਂ, ਤੁਸੀਂ ਤੁਹਾਡੇ ਚ ਫਰਕ ਕੀ ਆ, ਤੁਹਾਡੇ ਬੱਚੇ ਦਾ ਤੁਹਾਡੇ ਨਾਲੋਂ ਫਰਕ ਕੀ ਆ ਕਿ ਤੁਸੀਂ ਉਹਦੇ ਨਾਲੋਂ, ਜੇ ਮੇਰਾ ਬੱਚਾ 5 ਸਾਲ ਦਾ ਹੈਗਾ ਜਾਂ 10 ਸਾਲ ਦਾ ਹੈਗਾ ਤੇ ਤੁਸੀਂ 30-32 ਸਾਲ ਦੇ, ਤੁਹਾਡਾ ਫਰਕ ਇੰਨਾ ਹੀ ਆ ਕਿ ਜਿਹੜਾ ਤੁਸੀਂ 20 ਸਾਲ ਦਾ ਏਜ ਡਿਫਰੈਂਸ ਹੈਗਾ, ਜਿਹੜਾ ਕੁਛ ਤੁਸੀਂ ਉਸ ਏਜ ਡਿਫਰੈਂਸ ਦੇ ਵਿੱਚ ਤੁਸੀਂ ਕਰ ਲਿਆ ਉਹੀ ਫਰਕ ਆ ਤੁਹਾਡਾ ਤੁਹਾਡੇ ਬੱਚੇ ਨਾਲੋਂ। ਅਦਰਵਾਈਜ਼ ਉਹ 10 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਨਾਲੋਂ ਜ਼ਿਆਦਾ ਇੰਟੈਲੀਜੈਂਟ ਆ, ਜ਼ਿਆਦਾ ਉਹਦੇ ਕੋਲ ਇਨਫੋਰਮੇਸ਼ਨ ਹੈਗੀ ਆ ਤੇ ਔਰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਾਣਦਾ। ਪਰ ਤੁਸੀਂ ਇਹ ਦੇਖੋ ਜੇ ਉਹ 10 ਸਾਲ ਹੋਰ ਇੰਨਾ ਇਸੇ ਰਫਤਾਰ ਨਾਲ ਵੱਧਦਾ ਹੈਗਾ ਔਰ ਉਹਦੀ ਸਪੀਡ ਡਬਲ ਹੁੰਦੀ ਆ ਉਹਦੇ ਨਾਲ, ਜਸਟ ਏਜ ਡਿਫਰੈਂਸ ਆ ਤੁਹਾਡਾ ਤੇ ਤੁਹਾਡੇ ਬੱਚੇ ਦਾ, ਕਿਉਂਕਿ ਉਹ ਤੁਹਾਡੇ ਨਾਲ ਸਿਰਫ ਉਹਨੇ ਉਮਰ ਘੱਟ ਜਿਉਂ ਆ, ਬਸ ਇਹੀ ਪ੍ਰੋਬਲਮ ਆ। ਹੋਰ ਅਦਰਵਾਈਜ਼ ਇੰਟੈਲੀਜੈਂਸ ਦੇ ਮਾਮਲੇ ਦੇ ਵਿੱਚ ਉਹ ਤੁਹਾਡੇ ਨਾਲੋਂ ਕਿਤੇ ਅੱਗੇ ਹੈਗਾ ਔਰ ਤੁਸੀਂ ਉਹਨੂੰ ਕੰਪਰੀਹੈਂਡ ਕਰਨਾ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਚੈਲੰਜ ਹੈਗਾ। ਮੈਂ ਤਾਂ ਕਹਿੰਦਾ ਵੀ ਸਕੂਲ ਵੀ ਜਿਹੜੇ ਹੈਗੇ ਆ ਉਹ ਹਜੇ ਵੀ ਜਿਹੜੇ ਪਿਛਲੀਆਂ ਪੀੜ੍ਹੀਆਂ ਦੇ ਬੱਚਿਆਂ ਨੂੰ ਲੈ ਕੇ ਚੱਲ ਰਹੇ ਹੈਗੇ ਆ ਵੀ ਅਸੀਂ ਐ ਜੇ ਸੀਗੇ ਤੇ ਸ਼ਾਇਦ ਹੁਣ ਦੇ ਬੱਚੇ ਵੀ ਜਿਹੜੇ ਹੈਗੇ ਉਹ ਇਸ ਤਰੀਕੇ ਨਾਲ ਪੜ੍ਹੇ ਜਾ ਸਕਦੇ ਆ। ਸਾਡਾ ਸਿਲੇਬਸ ਜਿਹੜਾ ਹੈਗਾ, ਸਾਡਾ ਤਾਂ ਸਿਲੇਬਸ ਮਤਲਬ ਇੰਡੀਆ ਦਾ ਸਿਲੇਬਸ ਦਾ ਜਿਹੜਾ ਉਹ ਹਜੇ ਵੀ ਮੈਮਰੀ ਟੈਸਟਿੰਗ ਤੇ ਲੱਗਿਆ ਪਿਆ ਹੈਗਾ।
ਐਗਜੈਕਟਲੀ,
ਯਾਦ ਕਿਹਨੂੰ ਹੁੰਦਾ,
ਯਾਦ
ਸਕਿੱਲ ਕਿਹਨੂੰ, ਸਕਿੱਲ ਕਿੱਦਾਂ ਸਿਖਾਈ ਜਾਂਦੀ ਹੈਗੀ ਆ, ਲਾਈਫ ਸਕਿੱਲ ਦੀ ਮੈਂ ਇੱਕ ਹੋਰ ਜੋੜਦਿਆਂ ਵੀ ਲਾਈਫ ਸਕਿੱਲਸ ਕਿੱਦਾਂ ਸਿਖਾਈਆਂ ਜਾਂਦੀਆਂ, ਵੀ ਉਹਨੇ ਸਮਾਜ ਦੇ ਵਿੱਚ ਜਦੋਂ ਜਾਣਾ ਹੈਗਾ ਉਹਨੇ ਸਮਾਜ ਨੂੰ ਕਿੱਦਾਂ ਡੀਲ ਕਰਨਾ ਹੈਗਾ, ਆਪਣੇ ਆਪ ਨੂੰ ਕਿੱਦਾਂ ਡੀਲ ਕਰਨਾ ਹੈਗਾ ਉਹਨੇ। ਦੂਸਰੇ ਨੰਬਰ ਤੇ ਆਪਾਂ ਪੇਰੈਂਟਿੰਗ ਦੀ ਵੀ ਗੱਲ ਕਰ ਲਈਏ। ਹੁਣ ਪੇਰੈਂਟਿੰਗ ਲਈ ਦੇਖੋ ਉਸ ਤੋਂ ਵੀ ਵੱਡੇ ਚੈਲੰਜ ਹੈਗੇ ਆ ਪੇਰੈਂਟਿੰਗ ਦੇ ਵਿੱਚ ਹੈਗਾ ਵੀ ਜਿਹੜੇ ਪੇਰੈਂਟਸ ਇਹ ਸੋਚਦੇ ਆ ਵੀ ਸ਼ਾਇਦ ਸਾਡੇ ਬੱਚੇ ਨੂੰ ਸਕੂਲ ਸੰਭਾਲ ਲੂਗਾ, ਸਕੂਲ ਕਹਿੰਦਾ ਨਹੀਂ ਨਹੀਂ ਸਾਡੇ ਬੱਚਾ ਜਿਹੜਾ ਹੈਗਾ ਤੁਸੀਂ ਸਾਡੇ ਕੋਲੇ ਬੱਚਾ ਲਿਆ, ਸਾਡਾ ਕੰਮ ਪੜ੍ਹਾਉਣਾ ਹੈਗਾ, ਬਾਕੀ ਕੰਮ ਜਿਹੜਾ ਹੈਗਾ ਤੁਹਾਡਾ ਤੁਸੀਂ ਉਹ ਕਰਨਾ ਹੈਗਾ।
ਹੁਣ ਠੀਕ ਹੈ
ਉਹਦੇ ਵਿੱਚ ਬੱਚੇ ਨੂੰ ਜੋ ਠੀਕ ਲੱਗਦਾ ਫਿਰ ਉਹ ਕਰ ਲੈਂਦਾ, ਉਹਨੂੰ ਵਿਚਾਲਿਓ ਸੋਸਾਇਟੀ ਦੇ ਵਿੱਚੋਂ ਕੀ ਮਿਲਦਾ, ਆਪਦੇ ਪੀਰ ਦੇ ਵਿੱਚੋਂ, ਆਪਦੇ ਜਿਹੜੇ ਫਰੈਂਡ ਸਰਕਲ ਦੇ ਵਿੱਚੋਂ ਕੀ ਮਿਲਦਾ ਹੈਗਾ, ਜਿਹੜਾ ਵੀ ਉਹਦਾ ਚਾਹੇ ਸਕੂਲ ਫਰੈਂਡਸ ਦਾ ਜਾਂ ਜਿਹੜੇ ਸ਼ਾਮ ਦੇ ਉਹਦੇ ਫਰੈਂਡਸ ਹੈਗੇ ਆ, ਅੱਜ ਕੱਲ੍ਹ ਤਾਂ ਵੈਸੇ ਉਹ ਵੀ ਘੱਟ ਗਿਆ ਹੈਗਾ, ਉਹਦੇ ਤਾਂ ਪੂਰਾ ਮੋਬਾਈਲ ਦੇ ਉੱਤੇ ਹੀ ਡਿਪੈਂਡ ਹੋ ਗਿਆ, ਫਿਰ ਉਹਨੂੰ ਜੋ ਕੁਛ ਉੱਥੋਂ ਮਿਲਦਾ ਹੈਗਾ ਉਹ ਅਡੋਪਟ ਕਰ ਲੈਂਦਾ ਹੈਗਾ, ਉਹ ਠੀਕ ਹੈ ਚੱਲੀ ਜਾਂਦਾ ਰਹਿੰਦਾ।
ਠੀਕ ਹੈ ਜੀ, ਤੇ ਗੁਰਵਿੰਦਰ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਟਾਈਮ ਲਈ, ਅੱਗੇ ਗੱਲਾਂ ਬਹੁਤ ਨੇ ਇਹਦੇ ਵਿੱਚ ਕਰਨ ਵਾਲੀਆਂ, ਦੇਖਾਂਗੇ ਜਦੋਂ ਜਦੋਂ ਸਮਾਂ ਇਜਾਜ਼ਤ ਦਿੰਦਾ ਗਿਆ ਤੇ ਇਹਨਾਂ ਵਿਸ਼ਿਆਂ ਨੂੰ ਅਸੀਂ ਹੋਰ ਅਗਾਂਹ ਤੋਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਲੈਟਸ ਹੈਵ ਅ ਬੈਟਰ ਅੰਡਰਸਟੈਂਡਿੰਗ ਇਫ ਵੀ ਕੈਨ ਮੇਕ। ਬਾਕੀ ਅਲਟੀਮੇਟਲੀ ਗੱਲ ਤੁਹਾਡੀਆਂ ਗੱਲਾਂ ਚੋਂ ਇਹੀ ਨਿਕਲਿਆ ਕਿ ਦ ਚਾਈਲਡ ਇਜ਼ ਅ ਫਾਦਰ ਆਫ ਮੈਨ।
ਜੀ, ਇਸ ਨੋਟ ਤੇ ਆਪਾਂ
ਨੋਟ ਖਤਮ ਕਰਦੇ ਹਾਂ ਅੱਜ ਦੀ ਗੱਲਬਾਤ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਓਕੇ
ਜੀ, ਧੰਨਵਾਦ ਸਾਰੇ ਹੀ ਸੁਣਨ ਵਾਲਿਆਂ ਦਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
ਸ਼ੁਕਰੀਆ ਬਾਈ ਜੀ, ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਸੈਮ ਗੁਰਵਿੰਦਰ ਸਾਹਿਬ, ਗੱਲਬਾਤ ਕੀਤੀ ਪੇਰੈਂਟਿੰਗ ਦੀ, ਪਰ ਇਹ ਇੱਕ ਦਿਨ ਚ ਨਿਬੜਨ ਵਾਲੀ ਗੱਲਬਾਤ ਨਹੀਂ ਸੀ। ਆਈ ਜਸਟ ਟੱਚਡ ਦਿਸ ਟੌਪਿਕ ਕਿ ਇਹ ਤੋਂ ਅੱਗੇ ਜੇ ਅਸੀਂ ਵੱਧ ਸਕਦੇ ਹੋਏ ਤਾਂ ਦੇਖਾਂਗੇ। ਆਈ ਵਿਲ ਟੇਕ ਅ ਸ਼ਾਰਟ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਅਸੀਂ ਮਹਿਮਾਨ ਨਾਲ ਗੱਲ ਕਰਦੇ ਹਾਂ, ਆਉਂਦੇ ਹਾਂ ਜੀ ਕੁਝ ਮਿੰਟਾਂ ਬਾਅਦ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
जी हाँ, मोटर कार का तो मालूम नहीं, लेकिन आपको आपके बंगले तक पहुंचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6476027027 2023
लाइसेंस नंबर 10394।
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, 9052861998। मोमिन हलाल मीट एंड ग्रोसरी।
सुपर एशिया एंड हांडी पेश करते हैं
खैबर टू मेहरान जर्नी थ्रू पाकिस्तान
सेलिब्रेशन स्केयर मिसेस सागा, सैटरडे 7 अक्टूबर, प्री एडमिशन फ्री पार्किंग, एक शाम पाकिस्तान के चारों सूबों के नाम, और खानों का लीजिए मजा।
लाइव कॉन्सर्ट
शहजाद रॉय,
स्टॉल बुकिंग्स एंड स्पॉन्सरशिप कॉल करें आमिर शमसी 4166627861।
कम सेलिब्रेट पाकिस्तान एट सेलिब्रेशन स्क्वायर ऑन अक्टूबर द 7th।
भाई सस्ता ला ला, इंज कर तू 6 दी बजाय 5 ले ला।
ओहो सरला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं, क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए है जी एशियन फूड सेंटर, इंडो कैनेडियन ग्रोसरीज, फल फ्रूट, दाला, सब्जियां दी वन स्टॉप शॉप। नाले साडे कोल इंडिया वाले भांडे, प्लेटां, बाटियां सब कुछ मिलदा। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दियां ओंटारियो विच 9 लोकेशंस विचों जिथे मर्जी आ जाओ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ आप महफूज हाथों में है। टर्म्स एंड कंडीशन अप्लाई।
ब्रैम्पटन ऑन स्टेज 12 से 18 अक्टूबर तक द रोज ब्रैम्पटन पर अहद रजानीत को हैमलेट के किरदार में देखकर खुश और वेलकम करते हैं। हैमलेट जो आजकल के दौर के लिए गजबनाक, तेज रफ्तार, इंतकाम और दागदार मोहब्बत की कहानी है। क्या आप हमारे डेनमार्क के शहजादे के साथ बाइज्जत, खुशहाली, पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-on-stage.ca।
गुड मॉर्निंग एवरीवन, यू आर लिसनिंग टू WTOR 770 AM, योर ट्रस्टेड सोर्स फॉर न्यूज एंड इन्फॉर्मेशन। हियर कम्स योर होस्ट रमनजीत सिद्धू विद द करंट अफेयर्स।
द करंट अफेयर्स के लिए थोड़ा स्वागत है। राजा भाषण साहब नाल जो भी लिंक होएगा असी ट्राई कर रहे हैं, उदो असी गलबात उन्होंने नाल शुरू कर लेंगे। ते दो सूचनावां ने जी, एक तां solution for all your financing needs, residential, commercial, institutional, private, self-employed, debt consolidation, equity line of credits, first and second mortgages, new immigrants, the refinance de vich sahayata kar sakde ne, the mortgage center naal associated, Mayank Bhatnagar Sahib, 647-702-2023-647-702 2023 ਇਹਨਾਂ ਦਾ ਫੋਨ ਨੰਬਰ ਹੈ, ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਜੀ ਸਾਡੇ ਕੋਲ ਨੌਮਿਨ ਸਾਹਿਬ ਦੀ ਵੀ ਅਨਾਊਂਸਮੈਂਟ ਦੀ ਮੈਂ ਗੱਲ ਕਰਦੇ ਹਾਂ ਜੀ। ਨਹੀਂ ਹਜੇ ਉਹਨਾਂ ਦਾ ਨੰਬਰ ਨਹੀਂ ਮਿਲਿਆ, ਉਹਨੂੰ ਭੁਲੇਖਾ ਸੀ ਥੋੜਾ ਜਿਹਾ। ਹਾਂਜੀ, ਮੋਮਿਨ ਹਲਾਲ ਮੀਟ ਐਂਡ ਗਰੋਸਰੀ ਸਟੋਰ, ਇਹਨਾਂ ਦੀ ਓਪਨਿੰਗ ਨਵੀਂ ਮੈਨੇਜਮੈਂਟ ਦੇ ਹੇਠਾਂ 6 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ ਜੀ। 799 ਦਾ 1 pound ਲੈਮ ਸ਼ੋਲਡਰ ਬੀਫ ਕੀਮਾ 449, ਤੇ ਇਸੇ ਤਰ੍ਹਾਂ ਚਿਕਨ ਲੈਗ 249 ਦੀ ਹੈ ਜੀ। ਤੇ 5% ਡਿਸਕਾਊਂਟ ਦੇਣਗੇ ਔਨ ਆਲ ਗਰੋਸਰੀ ਪਰਚੇਸਿਸ ਵਿਚ ਆਰ ਮੇਡ ਇਨ ਸਟੋਰ। 1010 ਗ੍ਰੀਨ ਕ੍ਰੈਸੈਂਟ ਯੂਨਿਟ 12 ਮਿਸੀਸਾਗਾ, ਸਵੇਰੇ 10 ਵਜੇ ਤੋਂ ਰਾਤ ਦੇ 9 ਵਜੇ ਤੱਕ ਖੁੱਲੇ ਰਹਿੰਦੇ ਨੇ। ਤੇ 905-286-1998-905-285-6-1998 ਇਹਨਾਂ ਦਾ ਨੰਬਰ ਹੈ। ਤੇ ਮੇਰੇ ਨਾਲ ਰਾਜਾ ਬਾਦਸ਼ਾਹ ਸਾਹਿਬ ਦਾ ਸੰਪਰਕ ਹੋ ਚੁੱਕਿਆ। ਬਾਦਸ਼ਾਹ ਸਾਹਿਬ ਗੁੱਡ ਮਾਰਨਿੰਗ ਜੀ, ਬਹੁਤ ਬਹੁਤ ਸਵਾਗਤ ਹੈ
ਜੀ। ਗੁੱਡ ਮਾਰਨਿੰਗ, ਬਹੁਤ ਸ਼ੁਕਰੀਆ,
ਮਿਹਰਬਾਨੀ ਹੈ ਜੀ। ਤੇ ਬਾਦਸ਼ਾਹ ਸਾਹਿਬ ਤੁਹਾਡੀ ਨਾਲ ਗੱਲਬਾਤ ਕਰੀ ਦੀ ਹੈ ਜੀ। ਤੇ ਓਂਟਾਰੀਓ ਦੇ ਵਿੱਚ ਤੁਸੀਂ ਪੂਰੇ ਸਰਗਰਮੀ ਨਾਲ ਆਪਣੀਆਂ ਸੇਵਾਵਾਂ ਦਿੰਦੇ ਹੋ, ਤੇ ਥੋੜੀ ਜਿਹੀ ਜਾਣਕਾਰੀ ਅੱਜ ਵੀ ਸਾਂਝੀ ਕਰੋ ਜੀ।
ਜੀ ਬਿਲਕੁਲ, ਤੁਹਾਨੂੰ ਗੱਡੀ ਦੀ ਇੰਸ਼ੋਰੈਂਸ ਚਾਹੀਦੀ ਹੈ ਅੰਟਾਰੀਓ ਦੇ ਵਿੱਚ, ਤੁਹਾਨੂੰ ਹੋਮ ਦੀ ਇੰਸ਼ੋਰੈਂਸ ਚਾਹੀਦੀ ਹੈ, ਤੁਸੀਂ ਰਾਬਤਾ ਕਰੋ। ਮੇਰਾ ਫੋਨ ਨੰਬਰ ਹੈ 6472903773। ਜੇ ਤੁਹਾਡਾ ਰਿਨਿਊਅਲ ਰਿਲੀਜ਼ ਹੋ ਗਿਆ, ਤੁਹਾਨੂੰ ਪਤਾ ਕਿ ਨਵੇਂ ਸਾਲ ਦੀ ਪ੍ਰਾਈਸ ਹੋਣੀ ਹੈ, ਜਾਂ ਤੁਸੀਂ ਆਲਰੇਡੀ ਜ਼ਿਆਦਾ ਪੇ ਕਰ ਰਹੇ ਹੋ, ਤੁਹਾਨੂੰ ਲੱਗਦਾ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ, ਆਪਣੇ ਆਪਸ਼ਨ ਜ਼ਰੂਰ ਕਾਲ ਕਰੋ। ਨੋ ਓਬਲੀਗੇਸ਼ਨ ਕੋਟੇਸ਼ਨ ਹੈ, ਤੁਹਾਨੂੰ ਪ੍ਰਾਈਸ ਪਸੰਦ ਆਏ ਤਾਂ ਤੁਸੀਂ ਪ੍ਰੋਸੀਡ ਕਰੋ, ਆਪਣੀ ਇੰਸ਼ੋਰੈਂਸ ਕਵਰੇਜਿਸ ਡਿਸਕਸ ਕਰੋ। ਜੇ ਤੁਹਾਡੇ ਕੋਲ ਦੋ ਗੱਡੀਆਂ ਨੇ ਤੇ ਇੱਕ ਕਾਰ ਹੈ, $1,775 ਦੀ ਤੁਹਾਡੀ ਬਚਤ ਵੀ ਮੈਂ ਕਰਾ ਦਿਆਂਗਾ ਤੁਹਾਡੀ ਕੋਰਟ ਦੇ ਵਿੱਚ
ਜੀ। ਤੇ ਤੁਹਾਡੇ ਓਪਨਿੰਗ ਆਵਰਸ, ਕੰਮ ਕਈ ਵਾਰ ਹੁੰਦਾ ਕਿਸੇ ਨੇ ਅੱਗੇ ਪਿੱਛੇ ਹੋਣਾ ਹੈ, ਕਈ ਵਾਰ ਕਿਸੇ ਦੀ ਕੋਈ ਇਸ ਤਰ੍ਹਾਂ ਦੀ ਗੱਲ ਹੋ ਸਕਦੀ, ਕਿਵੇਂ ਅਪਾਇੰਟਮੈਂਟ ਬੁੱਕ ਹੁੰਦੀਆਂ ਨੇ, ਕੋਈ ਲੋਕੇਸ਼ਨ ਜੇ ਕਿਸੇ ਨੇ ਆ ਕੇ ਮਿਲਣਾ ਹੋਵੇ?
ਏਜੈਕਸ ਮੇਨ ਬ੍ਰਾਂਚ ਹੈ, ਇਨ ਆਫਿਸ ਜਿਹੜਾ ਹੈ ਉਹ 9 AM ਟੂ 5 PM ਕਿਸੇ ਵੀ ਟਾਈਮ ਤੁਸੀਂ ਕਾਲ ਕਰਕੇ ਮੈਨੂੰ ਦੱਸੋ ਜੇ ਤੁਸੀਂ ਆਉਣਾ ਚਾਹੁੰਦੇ ਹੋ। ਜੇ ਤੁਸੀਂ ਫੋਨ ਤੇ ਡਿਸਕਸ ਕਰਨਾ ਚਾਹੁੰਦੇ ਹੋ ਤੇ 9 AM to 9 PM ਐਨੀ ਟਾਈਮ ਤੁਸੀਂ ਟੈਕਸਟ ਮੈਸੇਜ ਕਰੋ, ਤੁਸੀਂ ਵਾਇਸ ਮੈਸੇਜ ਛੱਡ ਦਿਓ, ਮੈਂ ਤੁਹਾਨੂੰ ਕਾਲ ਬੈਕ ਕਰ ਲਿਆਂਗਾ ਜੇ ਮੈਂ ਕਾਲ ਨਹੀਂ ਪਿੱਕ ਕਰ ਸਕਦਾ। ਤੇ ਇਹ ਮੇਰਾ ਪਰਸਨਲ ਸੈੱਲ ਫੋਨ ਨੰਬਰ ਹੈ ਜਿਹੜਾ ਮੈਂ ਦਿੱਤਾ ਸੀ ਪਹਿਲਾਂ, 6472903773।
ਰਾਈਟ ਜੀ, ਓਕੇ ਭਾਜੀ, ਥੈਂਕ ਯੂ ਵੈਰੀ ਮਚ ਰਾਜਾ ਸਾਹਿਬ
ਜੀ। ਜਨਾਬ ਬਹੁਤ ਸ਼ੁਕਰੀਆ, ਜਨਾਬ ਬਹੁਤ ਸ਼ੁਕਰੀਆ,
ਬੜੀਆ ਮਿਹਰਬਾਨੀ ਹੈ ਜੀ, ਥੈਂਕ ਯੂ, ਹੈਵ ਅ ਗ੍ਰੇਟ ਡੇ ਜੀ।
ਯੂ ਟੂ,
ਥੈਂਕ ਯੂ। ਇਹ ਸਨ ਸਾਡੇ ਨਾਲ ਰਾਜਾ ਬਾਸ਼ਲ ਸਾਹਿਬ, ਤੇ ਇੰਸ਼ੋਰੈਂਸ ਬਾਰੇ ਇਹਨਾਂ ਨੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਰਹੀ ਪੇਰੈਂਟਿੰਗ ਦੀ ਗੱਲ, ਮੈਂ ਅੱਜ ਬਿਲਕੁਲ ਅਸੀਂ ਇੰਟਰੋਡਕਟਰੀ ਲੈਵਲ ਤੇ ਗੱਲ ਕੀਤੀ। ਮੈਂ ਆਪ ਬੜਾ ਮਹਿਸੂਸ ਕਰ ਰਿਹਾ ਕਿ ਆਖਿਰ ਬੱਚੇ ਨੂੰ ਕੌਣ ਸਿੱਖਿਅਤ ਕਰਦਾ? ਪਤਾ ਤਾਂ ਹੈ ਜਿੰਨੀ ਕਿ ਮੇਰੀ ਸਮਝ ਕਹਿੰਦੀ ਹੈ, ਪਰ ਕਿਆ ਕਰੂੰ, ਬਤਾਨੇ ਸੇ ਝਿਜਕ ਦੀ ਜਾਤਾ ਹੂੰ, ਕਿਆ ਤੇਰੇ ਕੋ ਕਿਆ ਆਤਾ ਹੋਗਾ ਯਾਰ, ਐਸੇ ਐਸੇ ਹੀ ਹੋ ਜਾਤਾ। ਨਹੀਂ ਮੈਂ ਤਾਂ ਮੋਟੀ ਮੋਟੀ ਸੀ ਬਾਤ ਕਰ ਲੈਤਾ ਹੂੰ ਜੀ। ਮੋਟੀ ਮੋਟੀ ਬਾਤ ਇਹ ਹੈ ਕਿ ਪਹਿਲਾਂ ਜਿਹੜੀ ਸੋਸਾਇਟੀ 'ਚ ਅਸੀਂ ਰਹੇ ਹਾਂ, ਜਿਹੜੇ ਮੇਰੀ ਪੰਜਾਬੀ ਜ਼ੁਬਾਨ ਸਮਝਦੇ ਥੋੜ੍ਹੀ ਬਹੁਤੀ ਉਰਦੂ ਹਿੰਦੀ, ਇਹ ਪਿੰਡਾਂ ਦੇ ਦੇਸ਼ਾਂ ਤੋਂ ਆਏ ਹੋਏ ਲੋਕ ਨੇ, ਇਹਨਾਂ ਨੇ ਸ਼ਹਿਰੀ ਕਲਚਰ ਨਹੀਂ ਵੇਖਿਆ। ਭਾਰਤ ਪਿੰਡਾਂ ਦਾ ਦੇਸ਼ ਹੈ, ਭਾਰਤ ਦਾ ਮਤਲਬ ਪਾਕਿਸਤਾਨ ਵੀ ਪਿੰਡਾਂ ਦਾ ਦੇਸ਼ ਹੈ, ਬੰਗਲਾਦੇਸ਼ ਵੀ ਪਿੰਡਾਂ ਦਾ ਦੇਸ਼ ਹੈ। ਪੁਰਾਣੀਆਂ ਸਭਿਅਤਾਵਾਂ ਨੇ ਕਬੀਲਿਆਂ ਚੋਂ ਪੈਦਾ ਹੁੰਦੀਆਂ ਸੀ ਜਾਂ ਪਿੰਡਾਂ ਚੋਂ ਪੈਦਾ ਹੁੰਦੀਆਂ ਸੀ, ਤੇ ਉਹਦੇ ਵਿੱਚ ਨਾ ਜਨਰੇਸ਼ਨ ਟੂ ਜਨਰੇਸ਼ਨ ਟ੍ਰਾਂਸਫਰ ਆਫ ਨੌਲੇਜ ਹੁੰਦੀ ਰਹੀ ਹੈ। ਤਕਰੀਬਨ ਵੇ ਆਫ ਲਾਈਫ ਦੇ ਵਿੱਚ ਕੋਈ ਚੇਂਜਸ ਨਹੀਂ ਸੀ, ਐਗਰੇਰੀਅਨ ਸੋਸਾਇਟੀ ਸੀ ਜਾਂ ਉਹ ਪਸ਼ੂ ਪਾਲਦੇ ਸੀ। ਸੋ ਉਸੇ ਤਰ੍ਹਾਂ ਦਾ ਐਕਸਪੀਰੀਅੰਸ, ਇੱਕੋ ਪਿੰਡ ਦਾ ਕਲਚਰ, ਉਹਦੇ ਵਿੱਚ ਕੋਈ ਬਹੁਤ ਬਾਹਰਲੀ ਚੀਜ਼ ਸਿੱਖਣ ਦੀ ਲੋੜ ਨਹੀਂ ਸੀ ਪੈਂਦੀ। ਹੁਣ ਅਸੀਂ ਬਾਹਰ ਜਾ ਕੇ ਨੌਕਰੀਆਂ ਕਰਨ ਲੱਗ ਗਏ, ਉਦੋਂ ਵੀ ਤੁਹਾਡੇ ਬੱਚੇ ਨੂੰ ਸਮਾਜ ਪੜ੍ਹਾਉਂਦਾ ਸੀ। ਬੱਚਾ ਬਾਹਰ ਜਾਂਦਾ ਸੀ, ਪਿੰਡ ਦੀਆਂ ਗਲੀਆਂ 'ਚ ਖੇਡਦਾ ਸੀ, ਸਾਰਾ ਪਿੰਡ ਹੀ ਰਾਖੀ ਕਰਦਾ ਸੀ, ਸਾਰਾ ਪਿੰਡ ਧੀ ਭੈਣ ਉਸੇ ਲੈਂਗੁਏਜ 'ਚ ਗੱਲ ਕਰਦੇ ਸੀ, ਚਾਚੇ ਤਾਏ ਕਹਿ ਕੇ ਬੁਲਾਉਂਦੇ ਸੀ। ਸੋ ਇੱਕ ਲਾਰਜਰ ਸੋਸਾਇਟੀ ਹੀ ਉਹਨਾਂ ਬੱਚਿਆਂ ਦੀ, ਆਪਣੇ ਦਾਦਿਆਂ ਦੀ ਪਰਵਰਿਸ਼ ਕਰਦੀ ਰਹੀ ਹੈ। ਹੁਣ ਅਸੀਂ ਇੰਡੀਵਿਜੁਅਲ ਸ਼ਹਿਰਾਂ 'ਚ ਆ ਕੇ ਬੈਠ ਗਏ, ਇਨਸਿਕਿਉਰ ਮਾਹੌਲ 'ਚ ਚਲੇ ਗਏ, ਐਵਰੀਬਡੀ ਇਜ਼ ਅ ਸਟ੍ਰੇਂਜਰ। ਬੱਚਾ ਬਾਹਰ ਚਲਾ ਗਿਆ, ਪਤਾ ਨਹੀਂ ਕਿਹਨੇ ਚੱਕ ਕੇ ਲੈ ਜਾਣਾ, ਅੱਗੇ ਸਾਰਾ ਪਿੰਡ ਫਿੜੀ ਫਿੜੀ ਕਰਦਾ ਫਿਰਦਾ ਸੀ। ਹੁਣ ਪਿੰਡ ਦਾ ਤਜਰਬਾ, ਮੁਹੱਲੇ ਦਾ ਤਜਰਬਾ ਤੁਹਾਡੇ ਬੱਚੇ ਦੀ ਕਿਸੇ ਕੰਮ ਦਾ ਨਹੀਂ ਰਿਹਾ। ਹੁਣ ਬੱਚੇ ਨੂੰ ਇੱਕ ਟ੍ਰੇਨਿੰਗ ਇੰਸਟੀਟਿਊਟ 'ਚ ਪਾਉਣਾ ਪੈਂਦਾ, ਤੇ ਸਾਰਾ ਕੁਛ ਬਿਨਾਂ ਰਿਸ਼ਤਿਆਂ ਤੋਂ ਸਿਰਫ ਤੇ ਸਿਰਫ ਵਿਸ਼ਵਾਸ ਤੇ ਖੜਾ ਹੈ, ਤੇ ਵਿਸ਼ਵਾਸ ਕਰਨਾ ਪੈ ਰਿਹਾ ਉਹਨਾਂ ਲੋਕਾਂ ਤੇ ਜਿਨ੍ਹਾਂ ਤੇ ਕੀਤਾ ਨਹੀਂ ਜਾ ਸਕਦਾ, ਤੇ ਇਸੇ ਡਰ 'ਚੋਂ ਇਨਸਿਕਿਉਰਿਟੀ ਪੈਦਾ ਹੁੰਦੀ ਤੇ ਪਰੇਸ਼ਾਨੀ ਹੋ ਜਾਂਦੀ ਹੈ। ਮੇਰਾ ਟਾਈਮ ਹੋ ਗਿਆ ਜੀ, ਮੈਂ ਕੱਲ ਨੂੰ ਆਊਂਗਾ ਭਾਈ ਟਾਟਾ, ਪ੍ਰੋਗਰਾਮ ਸੁਣਨ ਲਈ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ।
The views expressed on the preceding program may not necessarily be those of the owner or management of WTOR radio station.
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟ ਇਨਵੈਸਟਮੈਂਟ ਓਪਰਚੁਨਿਟੀ, ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300, ਜਾਂ ਵਿਜ਼ਿਟ ਕਰੋ EHRB.ca।
ABS Friends Entertainment, Basba Empire, Mo Sheikh and AAA Production present The Legend of the Legends, Gurtaz Maan, Saturday 28th October, First Ontario Center. Tickets are available on Ticketmaster.ca. For sponsorship and VVIP tickets, contact
Sunny Bajpa 416-562-1120, Tony Jol 416-818-2020.
A child's smile can make a big difference when it comes to their health. If you have kids under 12, earn less than $90,000 a year, and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
क्या आपके घर और ऑटो इंश्योरेंस की रिन्यूअल हो रही है?
क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ट्रैकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लाओ जी, तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ, ਹਾਈਬ੍ਰਿਡ ਔਰ